ਸੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰਮਾਤ ਸਿਕਤਾ ਕੰਨ ਤੇ ਮੇਰ ਕੀਏ ਮੇਰ ਹੋ ਤੇ ਕੰਨ ਕੀਨਾ ਸ੍ਰੀ ਗੋਬਿੰਦ ਸਿੰਘ ਨਮਹਿ ਮਾਮੋ ਕੇਵਲ ਦਾਨੀ ਦੇਨਾ ਹੋਕ ਉਚਰੈ ਸ਼ਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਚੌਕਾਲ ਕਿਰਪਾ ਕਰਾਏ ਤਹਾਂ ਬੁੱਧ ਪ੍ਰਭ ਤੁਛ ਹਮਾਰੀ ਪਰਮ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸਤਿਗੁਰ ਕਹਿ ਜੋ ਬਸਤ ਹੈ ਭਾਗ ਜਿਸੇ ਸੋ ਪਾਏ ਤਿੰਨ ਭਾਗਾਂ ਨਹਿ ਮਿਲਤ ਹੈ ਕੋਟਕ ਜਤਨ ਕਮਾਏ ਦੋਹਰਾ ਸਤਿਗੁਰ ਕਹਿ ਜੋ ਬਸਤ ਹੈ
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਚੀ ਨਿਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਹੋਈ ਹੈ ਜਿਸਦੇ ਸਦਕਾ ਸਤਿਗੁਰਾਂ ਦੇ ਪਾਸ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸੰਧਿਆ ਦੇ ਸਮੇਂ ਅੰਦਰ ਗੁਰੂ ਘਰ ਦੀ ਮਰਿਆਦਾ ਅਨੁਸਾਰ ਪਾਵਨ ਪਵਿੱਤਰ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਹਨ ਅਤੇ ਹੁਣ ਜੋ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੋਤਾਂ ਦੇ ਵਿੱਚੋਂ ਆਪ ਜੀ ਨੇ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਸਤਿਗੁਰਾਂ ਦੇ ਮਹਿਲ ਸਾਡੇ ਮਾਤਾ ਸਤਿਨੀ ਜੀ ਆਏ ਨੇ। ਗੁਰਸਿੱਖਾਂ ਦੇ ਵਿੱਚ ਆਮ ਚਰਚਾ ਹੋ ਰਹੀ ਹੈ, ਗੁਰਸਿੱਖ ਵਿਚਾਰਾਂ ਕਰਦੇ ਨੇ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਖ ਦੇ ਵਿੱਚੋਂ ਸਾਰੀ ਸਿੱਖੀ ਦੇ ਵਿੱਚੋਂ ਸ਼੍ਰੋਮਣੀ ਭਾਈ ਲਹਿਣਾ ਜੀ ਖਰੇ ਉਤਰੇ ਨੇ। ਉਹਨਾਂ ਨੇ ਬੜੀ ਸਤਿਗੁਰਾਂ ਦੀ ਸੇਵਾ ਕੀਤੀ ਹੈ, ਹੁਕਮ ਦੇ ਅਨੁਸਾਰ ਰਹੇ ਨੇ, ਕਦੇ ਵੀ ਸਤਿਗੁਰਾਂ ਦਾ ਕਹਿਣਾ ਭਾਈ ਲਹਿਣਾ ਜੀ ਨੇ ਮੋੜਿਆ ਨਹੀਂ ਹੈ। ਸੋ ਇਸ ਤਰੀਕੇ ਨਾਲ ਵਿਚਾਰਾਂ ਹੁੰਦੀਆਂ ਨੇ ਕਿ ਗੁਰਤਾ ਗੱਦੀ ਹੈ ਉਹ ਭਾਈ ਲਹਿਣਾ ਜੀ ਨੂੰ ਪ੍ਰਾਪਤ ਹੋਵੇ। ਇਸ ਤਰ੍ਹਾਂ ਜਦੋਂ ਮਾਤਾ ਸੁਲੱਖਣੀ ਜੀ ਨੂੰ ਪਤਾ ਲੱਗਾ, ਚਿੰਤਾ ਦੇ ਸਹਿਤ ਹੋ ਕਰਕੇ ਸਤਿਗੁਰਾਂ ਦੇ ਕੋਲ ਆਏ ਨੇ। ਆ ਕਰਕੇ ਸਤਿਗੁਰਾਂ ਨੂੰ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਨੇ ਕਿ ਜੋ ਗੁਰਤਾ ਗੱਦੀ ਹੈ ਆਪਣੇ ਪੁੱਤਰਾਂ ਨੂੰ ਛੱਡ ਕੇ ਤੁਸੀਂ ਸੇਵਕ ਨੂੰ ਦਾਸ ਨੂੰ ਦੇ ਰਹੇ ਹੋ। ਸੋ ਪੁੱਤਰਾਂ ਦੇ ਨਾਲ ਸੰਸਾਰ ਦੇ ਵਿੱਚ ਵਡਿਆਈ ਹੁੰਦੀ ਹੈ, ਪੁੱਤਰਾਂ ਦੇ ਨਾਲ ਹੀ ਮਨੁੱਖ ਦਾ ਸੰਸਾਰ ਦੇ ਵਿੱਚ ਨਾਮ ਰਹਿੰਦਾ ਹੈ, ਪੁੱਤਰਾਂ ਦੇ ਕਰਕੇ ਹੀ ਜਿਹੜੀ ਵੰਸ਼ ਹੈ ਅੱਗੇ ਵੱਧਦੀ ਹੈ, ਪੁੱਤਰਾਂ ਦੇ ਕਰਕੇ ਸੰਸਾਰ ਦੇ ਵਿੱਚ ਸ਼ੋਭਾ ਹੁੰਦੀ ਹੈ। ਇਸ ਕਰਕੇ ਸਾਡੇ ਜਿਹੜੇ ਦੋਨੇ ਪੁੱਤਰ ਨੇ ਬਾਬਾ ਸ਼੍ਰੀ ਚੰਦ ਜੀ ਬਾਬਾ ਰਸ਼ਮੀ ਦਾਸ ਜੀ ਸਾਰੀਆਂ ਗੱਲਾਂ ਕਰਕੇ ਯੋਗਤਾ ਦੇ ਵਿੱਚ ਪੂਰੇ ਨੇ, ਯੋਗ ਹਨ, ਇਸ ਕਰਕੇ ਇਹਨਾਂ ਨੂੰ ਗੁਰਤਾ ਗੱਦੀ ਦੇਣੀ ਬਣਾਉਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੁਝ ਸਮਾਂ ਤਾਂ ਇਸ ਪ੍ਰਕਾਰ ਮਾਤਾ ਜੀ ਦੀਆਂ ਗੱਲਾਂ ਸੁਣ ਕੇ ਚੁੱਪ ਰਹੇ ਤੇ ਫੇਰ ਜਦੋਂ ਚੁੱਪ ਛਾ ਗਈ, ਸਾਰਾ ਦਰਬਾਰ ਗੁਰਸਿੱਖ ਬੈਠੇ ਹੋਏ ਨੇ, ਤਦੋਂ ਇੱਕ ਬਿੱਲੀ ਆਪਣੇ ਮੂੰਹ ਦੇ ਵਿੱਚ ਅੱਧੀ ਚੱਬੀ ਹੋਈ ਖਾਧੀ ਹੋਈ ਚੂਈ ਚੂਈ ਨੂੰ ਲੈ ਕੇ ਦਰਬਾਰ ਦੇ ਵਿੱਚ ਆਈ ਹੈ। ਉਹ ਚੂਈ ਦਰਬਾਰ ਦੇ ਵਿੱਚ ਰੱਖ ਦਿੱਤੀ ਤੇ ਗੁਰਸਿੱਖਾਂ ਨੇ ਡਰਾਤੀ ਤੇ ਬਿੱਲੀ ਵਾਪਸ ਮੁੜ ਗਈ ਹੈ। ਸੂਈ ਸੀ ਜਿਹੜੀ ਉਹ ਦਰਬਾਰ ਦੇ ਵਿੱਚ ਹੀ ਪਈ ਹੋਈ ਹੈ। ਸਤਿਗੁਰਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਹੁਕਮ ਕੀਤਾ ਕਿ ਪੁੱਤਰ ਜੀ ਇਹ ਜਿਹੜੀ ਸੂਈ ਹੈ ਚੁੱਪ ਕਰਕੇ ਬਾਹਰ ਸੁੱਟ ਆਓ। ਸੋ ਇਸ ਤਰੀਕੇ ਦੇ ਨਾਲ ਸਤਿਗੁਰਾਂ ਦਾ ਹੁਕਮ ਉਹਨਾਂ ਨੇ ਨਹੀਂ ਮੰਨਿਆ। ਫਿਰ ਬਾਬਾ ਲਕਸ਼ਮੀ ਦਾਸ ਜੀ ਨੂੰ ਵੀ ਕਿਹਾ, ਉਹਨਾਂ ਨੇ ਵੀ ਬਚਨ ਨਹੀਂ ਮੰਨਿਆ। ਫਿਰ ਭਾਈ ਲਹਿਣਾ ਜੀ ਵੱਲੇ ਸਤਿਗੁਰਾਂ ਨੇ ਇਸ਼ਾਰਾ ਕੀਤਾ। ਹਾਲੇ ਸਤਿਗੁਰਾਂ ਦੇ ਸੁਭਾਏ ਮਨ ਮੁਖ ਤੋਂ ਅੱਧਾ ਹੀ ਬਚਨ ਨਿਕਲਿਆ ਸੀ। ਭਾਈ ਲਹਿਣਾ ਜੀ ਛੇਤੀ ਦੇ ਨਾਲ ਉੱਠ ਕਰਕੇ ਉਹ ਜਿਹੜੀ ਬਿੱਲੀ ਸੀ ਨਾ ਸੂਈ ਸੀ ਉਹ ਦਰਬਾਰ ਦੇ ਵਿੱਚੋਂ ਚੁੱਕ ਕਰਕੇ ਬਾਹਰ ਸੁੱਟ ਆਏ। ਇਸੇ ਤਰ੍ਹਾਂ ਦੂਸਰਾ ਪ੍ਰਸੰਗ ਹੋਇਆ। ਅੱਧੀ ਰਾਤ ਹੋਈ, ਸਤਿਗੁਰਾਂ ਨੇ ਕੱਪੜੇ ਧੋਣ ਵਾਸਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਕਹਿਣਾ ਕੀਤਾ। ਸਤਿਗੁਰਾਂ ਦੇ ਬਚਨ ਮੋੜੇ ਨੇ। ਇਸੇ ਤਰ੍ਹਾਂ ਫਿਰ ਭਾਈ ਲਹਿਣਾ ਜੀ ਨੂੰ ਕਿਹਾ। ਅੱਧੀ ਰਾਤ ਹੋਈ, ਸਤਿਗੁਰਾਂ ਦੇ ਬਸਤਰ ਲੈ ਕਰਕੇ ਭਾਈ ਲਹਿਣਾ ਜੀ ਸਰੋਵਰ ਤੇ ਧੋਣ ਦੇ ਵਾਸਤੇ ਚਲੇ ਗਏ ਨੇ। ਸਤਿਗੁਰਾਂ ਦੀ ਸ਼ਕਤੀ ਦੇ ਨਾਲ ਅੱਧੀ ਰਾਤ ਨੂੰ ਦੁਪਹਿਰ ਦਾ ਸਮਾਂ ਹੋ ਗਿਆ। ਸੂਰਜ ਦੀ ਧੁੱਪ ਤੜਕਦੀ ਹੈ ਤੇ ਇਸ ਤਰੀਕੇ ਨਾਲ ਬਸਤਰ ਧੋ ਕਰਕੇ ਸੁਕਾ ਕਰਕੇ ਭਾਈ ਲਹਿਣਾ ਜੀ ਵਾਪਸ ਲਿਆਏ ਨੇ। ਸੋ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਦੋ ਕੌਤਕ ਵਰਤਾਏ ਤੇ ਮਾਤਾ ਸੁਲੱਖਣੀ ਜੀ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੁਸੀਂ ਹੁਣ ਆਪ ਹੀ ਵੇਖ ਲਓ ਕਿ ਗੁਰਤਾ ਗੱਦੀ ਦੇ ਯੋਗ ਕੌਣ ਹੈ। ਜਿਹੜਾ ਬਚਨ ਮੰਨੇਗਾ ਉਹਨੂੰ ਇਹ ਚੀਜ਼ ਪ੍ਰਾਪਤ ਹੋਵੇਗੀ। ਗੁਰੂ ਘਰ ਦੇ ਵਿੱਚ ਕਿਸੇ ਦਾ ਹੱਕ ਨਹੀਂ, ਰੋਹਬ ਨਹੀਂ। ਜਿਹੜਾ ਸੇਵਾ ਕਰਦਾ ਉਹਨੂੰ ਗੁਰੂ ਘਰ ਦੇ ਵਿੱਚੋਂ ਬਖਸ਼ਾਂ ਪ੍ਰਾਪਤ ਹੁੰਦੀਆਂ ਨੇ। ਤਾਂ ਹੀ ਸਤਿਗੁਰਾਂ ਨੇ ਕਿਹਾ ਹੈ ਸਤਿਗੁਰ ਸੇਵ ਹੈ ਸੇਵ ਪ੍ਰਧਾਨਾ, ਕਿ ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਉਹ ਪ੍ਰਧਾਨ ਹੋ ਜਾਂਦੇ ਨੇ। ਸਮਾਜ ਦੇ ਵਿੱਚ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ, ਜਿਹੜੇ ਪਿੱਛੇ ਸੁੱਟ ਦਿੱਤੇ ਨੇ, ਜੋ ਗੁਰੂ ਦੀ ਸੇਵਾ ਕਰਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸਮਾਜ ਦੇ ਵਿੱਚ ਅੱਗੇ ਕਰ ਦਿੰਦੇ ਆ। ਪੰਜਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਆਉਂਦੇ ਨੇ, ਪਾਤਸ਼ਾਹ ਕ੍ਰੋਧ ਅਗਰਨੀਵ ਹੈ, ਨਿਰਾਸੰਗ ਆਸ ਪੂਰਨ ਹੈ, ਨਿਰਧਨੰ ਭਯੰ ਧਨਵੰਤ ਹੈ, ਰੋਗੀਅੰ ਰੋਗ ਖੰਡਨ ਹੈ, ਭਗਤਿਅੰ ਭਗਤ ਦਾਨ ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾ ਤਰ ਹੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭਿਆ ਤੇ। ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰੂ ਦੀ ਸੇਵਾ ਨਾਲ ਕੀ ਨੀ ਮਿਲਦਾ, ਕਿੰਗ ਨਾ ਲੱਭਿਆ ਤੇ ਤੋਂ ਭਾਵ ਕੀ ਨੀ ਲੱਭਦਾ। ਮਤਲਬ ਇਹਦਾ ਇਹ ਹੈ ਕਿ ਸਭ ਕੁਝ ਹੀ ਗੁਰੂ ਦੀ ਸੇਵਾ ਦੇ ਨਾਲ ਪ੍ਰਾਪਤ ਹੁੰਦਾ ਹੈ। ਸੇਵਾ ਦੇ ਨਾਲ ਗੁਰੂ ਘਰ ਵਿੱਚੋਂ ਬਖਸ਼ਾਂ ਪ੍ਰਾਪਤ ਹੁੰਦੀਆਂ ਨੇ। ਪਾਤਸ਼ਾਹ ਕ੍ਰੋਧ ਅਗਰਨੀਵ ਹੈ, ਪਾਤਸ਼ਾਹ ਕ੍ਰੋਧ ਜਿਹੜੇ ਪਿੱਛੇ ਕਰਕੇ ਸੁੱਟ ਦਿੱਤੇ ਨੇ, ਜਿਨ੍ਹਾਂ ਨੂੰ ਸਮਾਜ ਦੇ ਵਿੱਚ ਕੋਈ ਪੁੱਛਦਾ ਨਹੀਂ, ਪਛਾਣੇ ਜਿਹੜੇ ਤੇ ਉਹ ਗੁਰੂ ਮਹਾਰਾਜ ਦੀ ਸੇਵਾ ਕਰਦੇ ਆ ਤੇ ਮਹਾਰਾਜ ਉਹਨਾਂ ਨੂੰ ਸਾਰਿਆਂ ਦੇ ਮੋਹਰੀ ਬਣਾ ਦਿੰਦੇ, ਅੱਗੇ ਕਰ ਦਿੰਦੇ ਆ ਬਖਸ਼ਾਂ ਕਰਕੇ। ਨਿਰਾਸੰਗ ਆਸ ਪੂਰਨ ਹੈ, ਜਿਹੜੇ ਨਿਰਾਸ਼ ਹੋ ਚੁੱਕੇ ਨੇ ਸਾਰਿਆਂ ਪਾਸਿਆਂ ਦੇ ਵੱਲੋਂ, ਕਿਸੇ ਪਾਸੋਂ ਵੀ ਆਸ ਪੂਰੀ ਨਹੀਂ ਹੁੰਦੀ, ਨਿਰਾਸ਼ ਹੋ ਕਰਕੇ ਸਤਿਗੁਰਾਂ ਦੀ ਚਰਨ ਚਰਨ ਵਿੱਚ ਆਏ ਨੇ, ਉਹਨਾਂ ਦੀਆਂ ਆਸਾਂ ਮਹਾਰਾਜ ਨੇ ਪੂਰੀਆਂ ਕੀਤੀਆਂ ਨੇ। ਨਿਰਧਨੰ ਭਯੰ ਧਨਵੰਤ ਹੈ, ਰੋਗੀਅੰ ਰੋਗ ਖੰਡਨ ਹੈ, ਜਿਹੜੇ ਨਿਰਧਨ ਹਨ, ਕੰਗਾਲ ਹਨ, ਗੁਰੂ ਦੀ ਸੇਵਾ ਕਰਦੇ ਹਨ ਤੇ ਉਹ ਗੁਰੂ ਪਿਆਰਿਓ ਧਨਵਾਨ ਹੋ ਜਾਂਦੇ ਆ, ਤੇ ਉਹਨਾਂ ਦੀ ਉਹ ਇੱਛਾ ਪੂਰੀ ਹੋ ਜਾਂਦੀ ਹੈ। ਅਤੇ ਜਿਹੜੇ ਭਗਤੀ ਦੀ ਇੱਛਾ ਕਰਕੇ ਗੁਰੂ ਮਹਾਰਾਜ ਦੀ ਸੇਵਾ ਕਰਦੇ ਆ, ਸਾਨੂੰ ਭਗਤੀ ਦੀ ਦਾਤ ਪ੍ਰਾਪਤ ਹੋਵੇ, ਨਾਮ ਦੀ ਦਾਤ ਪ੍ਰਾਪਤ ਹੋਵੇ, ਉਹਨਾਂ ਨੂੰ ਮਹਾਰਾਜ ਭਗਤੀ ਦੀ ਦਾਤ ਬਖਸ਼ ਕਰਦੇ ਆ। ਤੇ ਭਾਈ ਲਹਿਣਾ ਜੀ ਨੇ ਨਿਸ਼ਕਾਮ ਹੋ ਕਰਕੇ ਸਤਿਗੁਰਾਂ ਦੀ ਸੇਵਾ ਕੀਤੀ, ਸੇਵਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਉਹਨਾਂ ਨੂੰ ਸਾਰੀਆਂ ਬਖਸ਼ਾਂ ਪ੍ਰਾਪਤ ਹੋਈਆਂ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਸੁਲੱਖਣੀ ਜੀ ਨੂੰ ਕਹਿ ਰਹੇ ਨੇ, ਇਹ ਤਾਂ ਸੇਵਕ ਦੀ ਵਸਤੂ ਹੈ, ਤੁਹਾਡੇ ਸਾਹਮਣੇ ਸਾਹਿਬਜ਼ਾਦਿਆਂ ਨੇ ਬਚਨ ਨਹੀਂ ਮੰਨੇ ਤੇ ਜਿਹਨੂੰ ਤੁਸੀਂ ਪਰਾਇਆ ਸੁੱਤ ਕਹਿੰਦੇ ਹੋ, ਪਰਾਇਆ ਪੁੱਤਰ ਹੈ, ਉਹ ਪਰਾਏ ਪੁੱਤਰ ਨੇ ਸਾਡਾ ਬਚਨ ਕਮਾਇਆ ਹੈ, ਇਸ ਕਰਕੇ ਉਹਨਾਂ ਨੂੰ ਇਹ ਚੀਜ਼ ਪ੍ਰਾਪਤ ਹੋਵੇਗੀ। ਅੱਗੋਂ ਜਿਸ ਤਰ੍ਹਾਂ ਕਥਾ ਆ ਰਹੀ ਹੈ, ਆਓ ਮਨ ਚਿੱਤ ਬਿਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਦੋਹਰਾ ਸਤਿਗੁਰ ਕਹਿ ਜੋ ਵਾਸਾ ਭਾਵ ਜਿਸੇ ਸੋ ਪਾਏ।
ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ, ਜਿਹੜੀ ਵਸਤੂ ਹੈ ਜਿਸਦੇ ਭਾਗਾਂ ਦੇ ਵਿੱਚ ਹੈ ਉਹੀ ਉਹ ਵਸਤੂ ਨੂੰ ਪ੍ਰਾਪਤ ਹੋਵੇਗੀ, ਜਿਹੜੀ ਕਰਮਾਂ ਦੇ ਵਿੱਚ ਵਸਤੂ ਹੈ ਉਹ ਅਵਸ਼ ਹੀ ਜ਼ਰੂਰ ਹੀ ਪ੍ਰਾਪਤ ਹੋਵੇਗੀ।
ਜਿਨ ਭਾਗਾਂ ਨਹਿ ਮਿਲਤਾ ਹੈ ਕੋਟਕ ਯਤਨ ਕਮਾਏ।
ਤੇ ਜੇ ਭਾਗਾਂ ਦੇ ਵਿੱਚ ਕੋਈ ਵਸਤੂ ਨਹੀਂ ਤੇ ਮਹਾਰਾਜ ਕਹਿੰਦੇ ਕੋਟਕ ਯਤਨ ਕਮਾਏ, ਕੋਟਕ ਦਾ ਭਾਵ ਕਰੋੜਾਂ, ਕਰੋੜਾਂ ਕੋਈ ਯਤਨ ਕਰ ਲਵੇ, ਕਮਾਈ ਕਰ ਲਵੇ, ਉਹਨੂੰ ਉਹ ਵਸਤੂ ਪ੍ਰਾਪਤ ਨਹੀਂ ਹੋਵੇਗੀ ਜਿਹੜੀ ਕਰਮਾਂ ਦੇ ਵਿੱਚ ਨਹੀਂ ਹੈ।
ਅਪਰ ਪ੍ਰੀਖਿਆ ਲੈਣ ਕੀ ਸਤਿਗੁਰ ਕੇ ਮਨ ਚਾਹੇ।
ਇਸ ਤਰ੍ਹਾਂ ਹੋਰ ਪ੍ਰੀਖਿਆ ਦੇ ਟੈਸਟ ਲੈਣ ਦੇ ਵਾਸਤੇ ਸਤਿਗੁਰਾਂ ਦੇ ਮਨ ਦੇ ਵਿੱਚ ਇੱਛਾ ਆਈ ਹੈ।
ਟਿਕਣ ਸਿੱਖਣ ਕਰ ਬਾਲਤ ਉਬੈ ਤਾਤ ਟਿਗਾਹੇ।
ਇੱਕ ਦਿਨ ਦੀ ਗੱਲ ਹੈ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਵਿੱਚ ਬੈਠੇ ਹੋਏ ਸਨ। ਚਾਰ ਚੁਫੇਰੇ ਗੁਰਸਿੱਖ ਸਤਿਗੁਰਾਂ ਦੇ ਦੁਆਲੇ ਬੈਠੇ ਨੇ। ਜਿਵੇਂ ਚੰਦਰਮਾ ਦੇ ਦੁਆਲੇ ਤਾਰੇ ਨੇ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸੇ ਪਾਸੇ ਸਿੱਖ ਬੈਠੇ ਨੇ ਤੇ ਉਭੈ ਤਾਤ ਟਿਕਿਆ ਏ। ਉਭੈ ਨਾਮ ਦੋ ਤਾਤ ਪੁੱਤਰ, ਦੋਵੇਂ ਪੁੱਤਰ ਸਤਿਗੁਰਾਂ ਦੇ ਮਹਾਰਾਜ ਦੇ ਕੋਲ ਆਏ ਹਨ।
ਸੁਲੱਖਣੀ ਟਿਕ ਤੇ ਕਾਲਾ,
ਉਸ ਵਕਤ ਮਾਤਾ ਸੁਲੱਖਣੀ ਜੀ ਵੀ ਸਤਿਗੁਰਾਂ ਦੇ ਪਾਸ ਵੀ ਸਨ।
ਕਹਿਹਾ ਬਸਨ ਲੀਨ ਕਿਰਪਾਲਾ,
ਸਤਿਗੁਰਾਂ ਨੇ ਕਿਰਪਾਲੂ ਪਾਤਸ਼ਾਹ ਜੀ ਨੇ ਕਹਿਣ ਦਾ ਜਿਹੜਾ ਭਾਂਡਾ ਸੀ ਨਾ, ਉਹ ਸਤਿਗੁਰਾਂ ਨੇ ਆਪਣੇ ਹੱਥ ਵਿਚ ਲੈਣਾ ਕੀਤਾ ਹੈ।
ਝੂਠ ਨੀਰ ਕਰਦਮ ਗੰਭੀਰਾ,
ਜਿੱਥੇ ਝੂਠ ਵਾਲਾ ਪਾਣੀ ਜਾਂਦਾ ਸੀ, ਉਸ ਪਾਣੀ ਦੇ ਨਾਲ ਝੂਠੇ ਪਾਣੀ ਦੇ ਨਾਲ ਜਿੱਥੇ ਬਹੁਤ ਸਾਰਾ ਚਿੱਕੜ ਹੋਇਆ ਸੀ, ਗੁਣਾਂ ਦੇ ਸਮੁੰਦਰ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਕਾਂਸੀ ਦਾ ਭਾਂਡਾ ਸੀ ਨਾ, ਉਹ ਜਿਹੜਾ ਝੂਠ ਵਾਲਾ ਜਿੱਥੇ ਪਾਣੀ ਜਾਂਦਾ ਸੀ, ਚਿੱਕੜ ਹੋਇਆ ਸੀ, ਉਹ ਭਾਂਡਾ ਸਤਿਗੁਰਾਂ ਨੇ ਉੱਥੇ ਡੇਗ ਦਿੱਤਾ ਹੈ।
ਸ੍ਰੀ ਚੰਦ ਸੋ ਆਏ ਸੋ ਪ੍ਰਾਹੇ,
ਤਦੋਂ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ ਆਗਿਆ ਕੀਤੀ ਹੈ।
ਵਾਸਨ ਗਿਰੂ ਪੰਖ ਕੇ ਮਾਏ,
ਪ੍ਰਵਾਜ ਜੀ ਕਹਿੰਦੇ ਇਹ ਜਿਹੜਾ ਭਾਂਡਾ ਹੈ ਚਿੱਕੜ ਦੇ ਵਿਚ ਡਿੱਗ ਪਿਆ ਹੈ।
ਤੂੰ ਨਿਕਾਸ ਅਨੋ ਮਮ ਪਾਏ,
ਇਹ ਜਿਹੜਾ ਭਾਂਡਾ ਹੈ ਕੱਢ ਕਰਕੇ ਚਿੱਕੜ ਦੇ ਵਿਚੋਂ ਤੇ ਸਾਡੇ ਪਾਸ ਲੈ ਆਵੋ।
ਜਲੈ ਪਖਾਰ ਸਵਾਸ ਕਰਤਾ,
ਚਿੱਕੜ ਦੇ ਵਿਚੋਂ ਜੂਠ ਦੇ ਵਿਚੋਂ ਉਹ ਭਾਂਡਾ ਕੱਢ ਕੇ ਤੇ ਪਾਣੀ ਦੇ ਨਾਲ ਧੋ ਕੇ ਸਾਫ਼ ਕਰਕੇ ਸਾਡੇ ਪਾਸ ਲਿਆਵੋ।
ਦੋਹਰਾ ਸੂ ਸੁਣ ਕੇ ਬੋਲੂ ਬਚਨ, ਗਾਰ ਬਹੁ ਮੁੱਲੇ ਚੀਰ,
ਸਤਿਗੁਰਾਂ ਦੇ ਬਚਨ ਬੋਲ ਕਰਕੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੇ ਗਲ ਦੇ ਵਿਚ ਜਿਹੜੇ ਕੱਪੜੇ ਪਾਏ ਹੋਏ ਨੇ ਬੜੇ ਸੁੰਦਰ ਹਨ ਤੇ ਮਹਿੰਗੇ ਮੁੱਲ ਦੇ ਹਨ।
ਇਸ ਵਾਸਨ ਕੋ ਨਹਿ ਬਰੋਂ ਮਲਨ ਝੂਠ ਜਹਾਂ ਦੀਰ,
ਮਹਾਰਾਜ ਜਿੱਥੇ ਇਹ ਭਾਂਡਾ ਡਿੱਗਾ ਹੋਇਆ ਇਹ ਪਾਣੀ ਜਿਹੜਾ ਹੈ ਝੂਠਾ, ਪਹਿਲੀ ਗੱਲ ਝੂਠਾ, ਫਿਰ ਮੈਲਾ ਹੈ, ਫਿਰ ਇੱਥੇ ਚਿੱਕੜ ਹੈ, ਤੇ ਮਹਾਰਾਜ ਐਸੇ ਗੰਦੇ ਪਾਣੀ ਦੇ ਵਿਚ ਚਿੱਕੜ ਦੇ ਵਿਚ ਮੈਂ ਨਹੀਂ ਵੜਾਂਗਾ। ਮੇਰੇ ਸੁੰਦਰ ਬਸਤਰ, ਕੀਮਤੀ ਬਸਤਰ ਨੇ ਕੱਪੜੇ ਗਲ ਵਿਚ ਪਾਏ ਹੋਏ ਖਰਾਬ ਹੋ ਜਾਣਗੇ, ਇਸ ਕਰਕੇ ਇੱਕ ਭਾਂਡਾ ਕੱਢਣ ਦੇ ਵਾਸਤੇ ਮੈਂ ਚਿੱਕੜ ਵਿਚ ਨਹੀਂ ਜਾਵਾਂਗਾ।
ਸੋਪਈ ਦਾਸ ਸਿੱਖ ਆਗੇ ਬਹੁ ਮੇਰੇ,
ਮਹਾਰਾਜ ਮੇਰੇ ਬਹੁਤ ਸਾਰੇ ਸੇਵਕ ਨੇ, ਮੇਰੇ ਬਹੁਤ ਸਾਰੇ ਸਿੱਖ ਹਨ ਮੇਰੇ ਅੱਗੇ,
ਮਾਨੇ ਬਚਨ ਨਾ ਕਰਹੀ ਦੇਰ,
ਮਹਾਰਾਜ ਉਹ ਮੇਰੇ ਸਾਰੇ ਬਚਨ ਮੰਨਦੇ ਨੇ, ਮੈਂ ਤਾਂ ਨਹੀਂ ਜਾਂਦਾ, ਆਪਣੇ ਜਿਹੜੇ ਮੇਰੇ ਸੇਵਕ ਨੇ ਦਾਸ ਨੇ ਉਹਨਾਂ ਨੂੰ ਮੈਂ ਕਹਿ ਦੇਵਾਂਗਾ, ਉਹ ਮੇਰੇ ਬਚਨ ਮੋੜਦੇ ਨਹੀਂ ਹਨ।
ਆਇਤ ਦੇਹੂ ਨਿਕਾਸੈ ਸੋਏ,
ਮਹਾਰਾਜ ਆਗਿਆ ਦਿਓ, ਕਿਰਪਾ ਕਰਕੇ ਮੈਂ ਉਹਨਾਂ ਨੂੰ ਕਹਿ ਦਿੰਦਾ ਹਾਂ ਤੇ ਉਹ ਇਸ ਝੂਠ ਦੇ ਵਿਚ ਚਿੱਕੜ ਦੇ ਵਿਚ ਵੜ ਕੇ ਤੇ ਭਾਂਡੇ ਨੂੰ ਕੱਢ ਲਿਆਉਣਗੇ।
ਮੈਂ ਕਾਢੂ ਮਹਿਮਾ ਘੱਟ ਹੋਏ,
ਮਹਾਰਾਜ ਜੇ ਮੈਂ ਆਪ ਝੂਠ ਦੇ ਵਿਚ ਚਿੱਕੜ ਦੇ ਵਿਚ ਝੂਠੇ ਪਾਣੀ ਚ ਵੜ ਕੇ ਤੇ ਟੋਏ ਦੇ ਵਿਚੋਂ ਭਾਂਡਾ ਕੱਢਾਂਗਾ ਤੇ ਮੇਰੀ ਜਿਹੜੀ ਮਹਿਮਾ ਹੈ ਵਡਿਆਈ ਹੈ ਘੱਟ ਜਾਵੇਗੀ। ਇਹ ਮੇਰੇ ਜਿਹੜੇ ਸੇਵਕ ਨੇ, ਮੇਰੇ ਸਿੱਖ ਹਨ ਜਿਹੜੇ, ਇਹਨਾਂ ਦੇ ਵਿੱਚ ਮੇਰਾ ਸਤਿਕਾਰ ਘੱਟ ਜਾਵੇਗਾ ਕਿ ਸਾਡਾ ਗੁਰੂ ਜਿਹੜਾ ਉਹ ਝੂਠੇ ਪਾਣੀ ਦੇ ਵਿੱਚ ਵੜਿਆ ਫਿਰਦਾ ਹੈ, ਇਸ ਕਰਕੇ ਮੈਂ ਨਹੀਂ ਵੜ ਸਕਦਾ ਤੇ ਜਿਹੜੇ ਮੇਰੇ ਸੇਵਕ ਨੇ ਉਹਨਾਂ ਨੂੰ ਕਹਿ ਦਿੰਦਾ ਆ ਉਹ ਕੱਢ ਲੈਣਗੇ।
ਇਸ ਪ੍ਰਕਾਰ ਸੁਣ ਕੇ ਜਗਨਨਾਥਾ,
ਸੰਸਾਰ ਦੇ ਮਾਲਕ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਜਦੋਂ ਸੁਣਿਆ ਹੈ,
ਬੋਲੀ ਪੁਨ ਦੂਸਰ ਸੁੱਤ ਸਾਤਾ,
ਕਦੋਂ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਆਪਣੇ ਸੋਤੇ ਦੂਸਰੇ ਸਪੁੱਤਰ ਬਾਬਾ ਲਕਸ਼ਮੀ ਦਾਸ ਨੂੰ ਕਹਿਣ ਲੱਗੇ ਹਨ,
ਲਕਸ਼ਮੀ ਦਾਸ ਨਿਕਾਸੋ ਜਾਏ,
ਇਹ ਲਕਸ਼ਮੀ ਦਾਸ ਤੁਸੀਂ ਜਾਓ ਤੇ ਜਿਹੜਾ ਭਾਂਡਾ ਟਿੱਕਿਆ ਚਿੱਕੜ ਦੇ ਵਿਚ ਝੂਠ ਦੇ ਵਿਚ ਤੁਸੀਂ ਕੱਢ ਲਿਆਉਣਾ ਕਰੋ,
ਮਾਂਜੋ ਸੋਚ ਕਰੀਏ ਤੇ ਤਾਂ
ਕੱਢ ਕਰਕੇ ਤੇ ਮਾਂਜ ਕਰਕੇ ਉਸ ਨੂੰ ਸੁੱਚਾ ਕਰਕੇ ਤੇ ਸਾਡੇ ਪਾਸ ਲਿਆਉਣਾ ਕਰੋ।
ਸੁਣ ਸਰੋਂ ਤਿੰਨ ਬੈਨ ਬਖਾਨੇ,
ਸੁਣ ਕਰਕੇ ਸਤਿਗੁਰਾਂ ਦੇ ਪਾਸੋਂ ਬਾਬਾ ਲਕਸ਼ਮੀ ਦਾਸ ਜੀ ਕਹਿਣ ਲੱਗੇ ਹਨ,
ਪਿਤ ਜੀ ਤੁਮੋ ਆਦਿਕ ਸਿਆਣੇ,
ਕਹਿਣ ਲੱਗੇ ਪਿਤਾ ਜੀ ਤੁਸੀਂ ਬਹੁਤ ਸਿਆਣੇ ਹੋ,
ਮੰਦ ਕੰਮ ਹਮ ਪੈ ਕਰਵਾਵੋ,
ਪਿਤਾ ਜੀ ਇਹ ਜਿਹੜਾ ਮੰਦਾ ਕੰਮ ਹੈ ਝੂਠ ਵਾਲਾ ਕੰਮ ਹੈ ਜਿਹਦੇ ਨਾਲ ਨਿਬੜ ਜਾਵਾਂਗੇ, ਇਹ ਐਸਾ ਜਿਹੜਾ ਕੰਮ ਹੈ ਤੁਸੀਂ ਸਾਡੇ ਪਾਸੋਂ ਕਰਵਾਉਂਦੇ ਹੋ,
ਸਭ ਲੋਕਾਂ ਮੈਂ ਹੈ ਮਾਨ ਘਟਾਵੋ,
ਤੇ ਜਾਣ ਕਰਕੇ ਤੁਸੀਂ ਸਾਡੇ ਪਾਸੋਂ ਇਹ ਕੰਮ ਕਰਾਉਂਦੇ ਹੋ, ਜੋ ਚਿੱਕੜ ਚ ਵੜਾਂਗੇ ਤੇ ਲੋਕਾਂ ਦੇ ਵਿੱਚ ਸਾਡਾ ਮਾਨ ਸਤਿਕਾਰ ਜਿਹੜਾ ਹੈ ਉਹ ਘੱਟ ਜਾਵੇਗਾ।
ਇਸੀ ਪ੍ਰਕਾਰ ਤੁਮਾਰ ਸੁਭਾਉ।
ਮਹਾਰਾਜ ਇਸ ਪ੍ਰਕਾਰ ਜੀ ਦਾ ਆਪ ਦਾ ਸੁਭਾਅ ਹੈ।
ਕਹੋ ਆਪ ਹਮ ਕਰੇ ਨਾ ਕਾਉ,
ਤੇ ਤੁਸੀਂ ਕਹਿੰਦੇ ਹੋ ਤੇ ਇਸ ਤਰ੍ਹਾਂ ਦਾ ਕੰਮ ਅਸੀਂ ਕਦੇ ਵੀ ਨਹੀਂ ਕਰਾਂਗੇ।
ਸਭ ਲੈਣੇ ਤੇ ਕਿਰਪਾ ਨਿਧਾਨਾ,
ਸਦਾ ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹੇ ਭਾਈ ਲਹਿਣਾ ਜੀ ਦੇ ਪਾਸੇ ਵੇਖਿਆ ਹੈ।
ਅਵਲੋਕਿਓ ਆਸ ਬਚਨ ਬਖਾਨਾ,
ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਉਸ ਵੱਲ ਵੇਖ ਕਰਕੇ ਤੇ ਇਸ ਪ੍ਰਕਾਰ ਦੇ ਬਚਨ ਕੀਤੇ ਹਨ।
ਮਹਾਭਾਗ ਕਰਤਮ ਕੇ ਮਾਹੀ,
ਕਹਿਣ ਲੱਗੇ ਹੇ ਭਾਈ ਲਹਿਣਾ ਜੀ ਵੱਡਿਆਂ ਭਾਗਾਂ ਵਾਲਿਓ, ਕਰਤਮ ਕੈ ਮਾਹੀ ਚਿੱਕੜ ਦੇ ਵਿੱਚ
ਜਾਏ ਨਿਕਾਸ ਸਵਸ਼ ਕਰਤਾ ਹੀ,
ਚਿੱਕੜ ਦੇ ਵਿੱਚ ਜਿਹੜਾ ਭਾਂਡਾ ਹੈ ਉਹ ਡਿੱਗ ਪਿਆ ਹੈ ਤੇ ਉਹਦੇ ਜੂਠ ਦੇ ਵਿੱਚੋਂ ਜੂਠੇ ਪਾਣੀ ਦੇ ਵਿੱਚੋਂ ਭਾਂਡਾ ਕੱਢ ਕੇ ਤੇ ਉਸ ਨੂੰ ਸੁੱਚਾ ਕਰਕੇ ਸਾਡੇ ਪਾਸ ਲਿਆਉਣਾ ਕਰੋ।
ਗਰਭ ਮੁੱਲੀ ਚੀਰ ਸੁਹਾਈ,
ਤੇ ਭਾਈ ਲਹਿਣਾ ਜੀ ਦੇ ਗਲ ਦੇ ਵਿੱਚ ਬਹੁਤ ਹੀ ਬਹੁਮੁੱਲੇ ਕੱਪੜੇ ਤੇ ਸੁੰਦਰ ਕੱਪੜੇ ਪਾਏ ਹੋਏ ਸਨ। ਸੋਭਨੀਕ
ਆਇਸ ਨਹਿ ਦੇਰ ਲਗਾਈ,
ਸਤਿਗੁਰਾਂ ਦੀ ਇਸ ਪ੍ਰਕਾਰ ਆਗਿਆ ਸੁਣ ਕੇ ਸ਼੍ਰੋਮਣੀ ਭਾਈ ਲਹਿਣਾ ਜੀ ਨੇ ਦੇਰੀ ਨਹੀਂ ਕੀਤੀ ਹੈ।
ਉਦ ਪਰਿਓ ਕਰਦਮ ਕੇ ਮਾਹੀ,
ਸਤਿਗੁਰਾਂ ਦਾ ਬਚਨ ਸੁਣਦਿਆਂ ਹੀ ਛੇਤੀ ਦੇ ਨਾਲ ਛਾਲ ਮਾਰ ਕੇ ਟੋਏ ਦੇ ਵਿੱਚ ਭਾਈ ਲਹਿਣਾ ਜੀ ਕੁੱਦ ਪਏ ਹਨ।
ਆਇਸ ਅਨੁਸਾਰੀ ਪ੍ਰਣ ਜਾਹੀ,
ਜਿਨ੍ਹਾਂ ਨੇ ਪ੍ਰਣ ਕੀਤਾ ਹੋਇਆ ਕਿ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਹੀ ਰਹਿਣਾ ਹੈ, ਜਿਵੇਂ ਮਹਾਰਾਜ ਬਚਨ ਕਰਨਗੇ ਸਤਿਗੁਰਾਂ ਦੇ ਬਚਨ ਨੂੰ ਮੰਨਣਾ ਹੈ, ਮਹਾਰਾਜ ਦੇ ਬਚਨ ਨੂੰ ਕਦੇ ਵੀ ਮੋੜਨਾ ਨਹੀਂ, ਹਮੇਸ਼ਾ ਮਹਾਰਾਜ ਦੀ ਆਗਿਆ ਦੇ ਅਨੁਸਾਰ ਰਹਿਣਾ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਣ ਕੀਤਾ ਹੋਇਆ ਹੈ,
ਬਸਨ ਕੋ ਨਿਕਾਸ ਲੈ ਆਵਾ,
ਇਸ ਤਰ੍ਹਾਂ ਉਸ ਚਿੱਕੜ ਦੇ ਵਿੱਚੋਂ ਟੋਏ ਦੇ ਵਿੱਚੋਂ ਜਿਹੜਾ ਭਾਂਡਾ ਸਤਿਗੁਰਾਂ ਨੇ ਸੁੱਟਿਆ ਸੀ ਭਾਈ ਲਹਿਣਾ ਜੀ ਚਿੱਕੜ ਦੇ ਵਿੱਚੋਂ ਕੱਢ ਕੇ ਬਾਹਰ ਲੈ ਆਏ ਹਨ।
ਮਾਂਜ ਪਖਾਰਿਓ, ਮਾਂਜ ਪਖਾਰਿਓ ਭਲੂ ਬਣਾਵਾ,
ਭਾਂਡਾ ਮਾਂਜ ਕਰਕੇ ਧੋ ਕਰਕੇ ਤੇ ਉਹਨੂੰ ਸੁੱਚਾ ਕਰ ਦਿੱਤਾ ਹੈ।
ਪੰਗ ਸੰਗ ਪੜ ਪਏ ਮਲੀਨਾ,
ਤੇ ਜਿਹੜਾ ਚਿੱਕੜ ਸੀ ਨਾ ਚਿੱਕੜ ਦੇ ਨਾਲ ਉਹ ਜਿਹੜੇ ਕੱਪੜੇ ਗਲ ਵਿੱਚ ਪਾਏ ਹੋਏ ਸਨ ਉਹ ਸਾਰੇ ਮੈਲੇ ਹੋ ਗਏ ਹਨ।
ਅੰਗ ਨਾ ਲੱਗੂ ਜਾਤ ਨਹਿ ਸੀਨਾ,
ਇਸ ਤਰੀਕੇ ਦੇ ਨਾਲ ਉਹ ਸਾਰਾ ਅੰਗਾਂ ਨੂੰ ਚਿੱਕੜ ਨਹੀਂ ਲੱਗਾ, ਚਿੱਕੜ ਸੀ ਜਿਹੜਾ ਕੱਪੜਿਆਂ ਨੂੰ ਲੱਗ ਗਿਆ ਹੈ।
ਸਰਬ ਲੋਕ ਬਿਸਮਤਾ ਖਾਨੀ,
ਚਿੱਕੜ ਦੇ ਵਿੱਚ ਭਾਈ ਲਹਿਣਾ ਜੀ ਨੇ ਛਾਲ ਮਾਰੀ ਹੈ, ਉਹ ਚਿੱਕੜ ਕੱਪੜਿਆਂ ਨੂੰ ਲੱਗਾ ਅੰਗਾਂ ਨੂੰ ਨਹੀਂ ਲੱਗਾ। ਇਸ ਤਰ੍ਹਾਂ ਦਾ ਕੌਤਕ ਵੇਖ ਕਰਕੇ ਜਿਹੜੇ ਸਾਰੇ ਸਿੱਖ ਸਨ ਸੰਗਤ ਸਨ ਜਿਹੜੇ ਲੋਕ ਸਨ ਉਹ ਸਾਰੇ ਵੇਖ ਕਰਕੇ ਹੈਰਾਨ ਹੋ ਗਏ ਹਨ।
ਤਨ ਤਨ ਕਹਿ ਕੀਤਕ ਬਾਣੀ,
ਕਈ ਲੋਕ ਇਸ ਪ੍ਰਕਾਰ ਕਹਿ ਰਹੇ ਹਨ ਕਿ ਭਾਈ ਲਹਿਣਾ ਜੀ ਤਨ ਹਨ ਤੇ ਤਨ ਇਹਨਾਂ ਦੀ ਸਿੱਖੀ ਤਨ ਇਹਨਾਂ ਦੀ ਸੇਵਾ ਹੈ।
ਗੁਰਸਿੱਖੀ ਸਿੱਖੀ ਅਸ ਹੂੰ
ਤੇ, ਇਸ ਤਰੀਕੇ ਨਾਲ ਜਿਹੜੀ ਗੁਰੂ ਮਹਾਰਾਜ ਦੀ ਸਿੱਖੀ ਹੈ ਇਹ ਤਲਵਾਰ ਦੇ ਨਾਲੋਂ ਵੀ ਸਿੱਖੀ, ਠੰਡੇ ਦੇ ਨਾਲੋਂ ਵੀ ਸਿੱਖੀ ਹੈ।
ਤਨ ਤੇ ਨਰ ਜੇ ਜਾਏ ਪਹੁੰਚੇ,
ਉਹ ਮਨੁੱਖ ਤਨ ਹਨ ਜਿਹੜੀ ਐਸੀ ਠੰਡੇ ਨਾਲੋਂ ਸਿੱਖੀ ਸਿੱਖੀ ਸਤਿਗੁਰਾਂ ਦੀ ਕੁਮਾਰ ਇਹਨੇ ਧਨਤਾ ਦੇ ਯੋਗ ਹੋ ਜਾਂਦੇ ਹਨ।
ਅਰਗ ਪ੍ਰਸਿੱਧੇ ਕਿਰਪਾ ਨਿਧਾਨਾ,
ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਲਹਿਣਾ ਜੀ ਦੀ ਸੇਵਾ ਨੂੰ ਵੇਖ ਕਰਕੇ ਤੇ ਬਹੁਤ ਪ੍ਰਸੰਨ ਹੋਏ ਹਨ।
ਨਿਰਦੁਲ ਸਮਤ ਸੋ ਬਚਨ ਬਖਾਨਾ,
ਸ੍ਰੇਸ਼ਟ ਮਤ ਵਾਲੇ ਆਤਮ ਵਿਚਾਰੀ ਬੁੱਧ ਵਾਲੇ ਸ਼੍ਰੋਮਣੀ ਭਾਈ ਲਹਿਣਾ ਜੀ ਤਿੰਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਪ੍ਰਕਾਰ ਕੋਮਲ ਬਚਨ ਕੀਤੇ ਹਨ।
ਦੋਹਰਾ ਕਰ ਜੋਰੇ ਕਰਤਾਰ ਕੋ ਬੰਧਨ ਕਰ ਸਿਰ ਨਿਆਏ,
ਸਤਿਗੁਰੂ ਸਾਹਿਬ ਜੀ ਭਾਈ ਲਹਿਣਾ ਜੀ ਨੂੰ ਕਹਿ ਰਹੇ ਨੇ ਕਿ ਹੱਥ ਜੋੜ ਕਰਕੇ ਸ਼੍ਰੋਮਣੀ ਅਕਾਲ ਪੁਰਖ ਜੋ ਹੈ ਕਰਤਾਰ ਨੂੰ ਪਰਮੇਸ਼ਰ ਨੂੰ ਇਸ ਤਰ੍ਹਾਂ ਸਿਰ ਨਵਾ ਕਰਕੇ ਮੱਥਾ ਟੇਕੋ।
ਸਭ ਸੰਤਾਂ ਨੇ ਅਪਰ ਮੈਂ ਅਤ ਉਤੰਗ ਪਦ ਪਾਏ,
ਇਹ ਭਾਈ ਲਹਿਣਾ ਜੀ ਆਪ ਦੇ ਬਰਾਬਰ ਹੋਰ ਕਿਸੇ ਦੀ ਬਰਾਬਰੀ ਨਹੀਂ, ਸੰਸਾਰ ਦੇ ਵਿੱਚ ਆਪ ਜੀ ਦੇ ਸਮਾਨ ਆਪ ਜੀ ਦੇ ਬਰਾਬਰ ਹੋਰ ਦੂਸਰਾ ਕੋਈ ਵੀ ਮਨੁੱਖ ਨਹੀਂ ਹੈ। ਆਪ ਜੀ ਨੇ ਗੁਰੂ ਘਰ ਦੀ ਸੇਵਾ ਕਰਕੇ ਪਰਮੇਸ਼ਰ ਦੀ ਸੇਵਾ ਕਰਕੇ ਐਸੀ ਉੱਚੀ ਪਦਵੀ ਨੂੰ ਪਾ ਲਿਆ ਹੈ।
ਦੋਹਰਾ ਸੁਣ ਲੈਣੇ ਗਹਿ ਪਾਦ ਅਰਬਿੰਦਾ,
ਸਤਿਗੁਰਾਂ ਦੇ ਬਚਨ ਸੁਣ ਕਰਕੇ ਭਾਈ ਲਹਿਣਾ ਜੀ ਨੇ ਸਤਿਗੁਰਾਂ ਦੇ ਚਰਨਾਂ ਕਮਲਾਂ ਨੂੰ ਪਕੜ ਲਿਆ ਹੈ।
ਕਰੋ ਸੀਸ ਲਹਿਰ ਦੇ ਆਨੰਦਾ,
ਆਪਣਾ ਸਿਰ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਰੱਖ ਦਿੱਤਾ ਹੈ ਤੇ ਹਿਰਦੇ ਦੇ ਵਿੱਚ ਆਨੰਦ ਪ੍ਰਾਪਤ ਕੀਤਾ ਹੈ।
ਬਹੁਰੋ ਕਿਤਕ ਬਿਤਾਯੂ ਕਾਲਾ,
ਇਸੇ ਤਰ੍ਹਾਂ ਬਹੁਤ ਸਮਾਂ ਬਤੀਤ ਕੀਤਾ ਹੈ।
ਜੀਵਨ ਸ੍ਰੀ ਗੁਰ ਚਰਨ ਰਸਾਲਾ।
ਸਤਿਗੁਰਾਂ ਸ਼੍ਰੋਮਣੀ ਸਤਿਗੁਰਾਂ ਦੇ ਜਿਹੜੇ ਰਸਾਲਾ ਸੁੰਦਰ ਚਰਨ ਹਨ, ਭਾਈ ਲਹਿਣਾ ਜੀ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਦੇ ਹਨ।
ਜਗਦਨ ਬੂੜੇ ਕੇ ਮਨ ਆਈ।
ਐਸੀ ਸੇਵਾ ਨੂੰ ਵੇਖ ਕਰਕੇ ਬੂੜਾ ਬਾਬਾ ਬੁੱਢਾ ਜੀ ਉਹਨਾਂ ਦੇ ਮਨ ਦੇ ਵਿੱਚ ਇੱਕ ਦਿਨ ਵਿਚਾਰ ਆਈ ਹੈ,
ਸੇਵ ਕਰੋ ਆਦਿਕਾਏ।
ਉਹਨਾਂ ਨੇ ਵੀ, ਬਾਬਾ ਬੁੱਢਾ ਜੀ ਨੇ ਵੀ ਮਨ ਦੇ ਵਿੱਚ ਸੋਚਿਆ ਹੈ ਕਿ ਮੈਂ ਵੀ ਸਤਿਗੁਰਾਂ ਦੀ ਬਹੁਤੀ ਸੇਵਾ ਕਰਾਂਗਾ।
ਸਦਾ ਰਹੋ ਆਇਸ ਅਨੁਸਾਰੇ,
ਸਦਾ ਹੀ ਹਮੇਸ਼ਾ ਹੀ ਸਤਿਗੁਰਾਂ ਦੀ ਆਗਿਆ ਦੇ ਅਨੁਸਾਰ ਰਹਾਂਗਾ।
ਸਤਿਪ ਕਿਰਪਾ ਲੈਣੇ ਪਰ ਭਾਰੇ,
ਕਿਉਂਕਿ ਅਨੁਸਾਰ ਆਗਿਆ ਦੇ ਅਨੁਸਾਰ ਹੁਕਮ ਦੇ ਵਿੱਚ ਚੱਲ ਕਰਕੇ ਭਾਈ ਲਹਿਣਾ ਜੀ ਉੱਪਰ ਬਹੁਤ ਕਿਰਪਾ ਹੋਈ ਹੈ। ਭਾਣੇ ਦੇ ਅੰਦਰ ਚੱਲੀਏ, ਸਤਿਗੁਰਾਂ ਦੀ ਆਗਿਆ ਦੇ ਵਿੱਚ ਚੱਲੀਏ, ਜਿਵੇਂ ਮਹਾਰਾਜ ਨੇ ਹੁਕਮ ਕੀਤੇ ਨੇ, ਤਾਂ ਸਤਿਗੁਰਾਂ ਦੀ ਬਹੁਤੀ ਬਖਸ਼ਿਸ਼ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਕੇ ਜਿਵੇਂ ਭਾਈ ਲਹਿਣਾ ਜੀ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ, ਇਸੇ ਤਰ੍ਹਾਂ ਮੈਂ ਵੀ ਆਗਿਆ ਦੇ ਵਿੱਚ, ਹੁਕਮ ਦੇ ਵਿੱਚ, ਭਾਣੇ ਦੇ ਵਿੱਚ ਚੱਲ ਕਰਕੇ ਸਤਿਗੁਰਾਂ ਦੇ ਕੋਲੋਂ ਖੁਸ਼ੀਆਂ ਪ੍ਰਾਪਤ ਕਰਦਾ ਹਾਂ।
ਅੰਤਰਜਾਮੀ ਸ੍ਰੀ ਗੁਰੂ ਜਾਨੇ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਨੇ, ਅੰਦਰ ਦੀਆਂ ਜਾਣਨ ਵਾਲੇ ਨੇ, ਸਾਡੇ ਹਿਰਦਿਆਂ ਦੇ ਵਿੱਚ ਕੀ ਵਾਪਰ ਰਿਹਾ, ਕੀ ਵਿਚਾਰਾਂ ਚੱਲਦੀਆਂ, ਸਭ ਜਾਣਦੇ ਨੇ ਮਹਾਰਾਜ। ਇਸ ਤਰੀਕੇ ਨਾਲ ਜਦੋਂ ਬਾਬਾ ਬੁੱਢਾ ਜੀ ਨੇ ਵਿਚਾਰ ਕੀਤੀ ਹੈ, ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਜੀ ਨੇ ਬਾਬਾ ਬੁੱਢਾ ਜੀ ਦੇ ਮਨ ਦੀ ਸਾਰੀ ਗੱਲ ਜਾਣ ਲਈ ਹੈ।
ਪਰਖਣ ਕੀ ਬੈਦ ਉਠਾਨੇ।
ਬਾਬਾ ਬੁੱਢਾ ਜੀ ਦੀ ਪਰਖ ਕਰਨ ਦੇ ਵਾਸਤੇ ਸਤਿਗੁਰਾਂ ਨੇ ਇਸ ਪ੍ਰਕਾਰ ਵਿਚਾਰ ਕੀਤੀ ਹੈ।
ਉਤੇ ਨਿਸਾ ਇੱਕ ਇਹ ਦ੍ਵੈ ਪਾਸਾ।
ਇੱਕ ਰਾਤ ਦੀ ਗੱਲ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਸ ਦੋਨੇ ਜਾਣੇ ਸਨ, ਸ਼੍ਰੋਮਣੀ ਭਾਈ ਲਹਿਣਾ ਜੀ ਵੀ ਤੇ ਬਾਬਾ ਬੁੱਢਾ ਜੀ ਵੀ, ਦੋਵੇਂ ਹੀ ਸਤਿਗੁਰਾਂ ਦੇ ਪਾਸ ਬੈਠੇ ਹੋਏ ਹਨ।
ਬੋਲੇ ਬਚਨ ਤਵੈ ਸੋਹਰਾ ਸਾਹਿਬ।
ਦੁੱਖਾਂ ਦੀ ਰਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਦੋਂ ਬਚਨ ਕਰਨ ਲੱਗੇ ਹਨ।
ਬੂੜੇ ਬਹਿਰ ਨਿਕਸ ਕਹਿ ਦੇਖ।
ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਨੇ ਕਿ ਹੇ ਭਾਈ ਬੂੜੇ, ਬਾਹਰ ਨਿਕਲ ਕਰਕੇ ਵੇਖਣਾ ਕਰੋ।
ਇਤਕ ਜਾਮਨੀ ਹੈ ਅਬ ਸ਼ੇਖ।
ਰਾਤ ਦਾ ਸਮਾਂ ਸੀ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਬਾਬਾ ਬੁੱਢਾ ਜੀ ਬਾਹਰ ਜਾ ਕੇ ਵੇਖੋ ਕਿ ਰਾਤ ਦਾ ਸਮਾਂ ਹੈ, ਅੰਮ੍ਰਿਤ ਵੇਲਾ ਹੋਣ ਦੇ ਵਿੱਚ ਰਾਤ ਬਾਕੀ ਕਿੰਨੀ ਕੁ ਰਹਿ ਗਈ ਹੈ।
ਜਿੰਨੀ ਰਹੀ ਬਤਾਓ ਸੋ।
ਜਿੰਨੀ ਕੁ ਰਹਿ ਗਈ ਹੈ, ਜਿੰਨੀ ਕੁ ਬਤੀਤ ਹੋਈ ਹੈ ਤੇ ਜਿੰਨੀ ਕੁ ਬਾਕੀ ਰਹਿ ਗਈ ਹੈ, ਆ ਕਰਕੇ ਸਾਨੂੰ ਦੱਸੋ।
ਕਾਲ ਇਸ਼ਨਾਨ ਪਯੋ ਕੇ ਨਾ ਹੋ।
ਅੰਮ੍ਰਿਤ ਵੇਲਾ ਇਸ਼ਨਾਨ ਕਰਨ ਦਾ ਸਮਾਂ ਹੋਇਆ ਹੈ ਕਿ ਜਾਂ ਨਹੀਂ ਹਾਲੇ ਹੋਇਆ।
ਨਿਸ਼ਚੂ ਬੂੜਾ ਦੇਖ ਬਤਾਏ।
ਇਸ ਪ੍ਰਕਾਰ ਸਤਿਗੁਰਾਂ ਦੇ ਬਚਨ ਸੁਣ ਕਰਕੇ ਬਾਬਾ ਬੁੱਢਾ ਜੀ ਬਾਹਰ ਨਿਕਲੇ ਨੇ, ਰਾਤ ਵੇਖੀ ਹੈ ਕਿੰਨੀ ਕੁ ਬਤੀਤ ਹੋਈ ਹੈ, ਵੇਖ ਕਰਕੇ ਤੇ ਆ ਕਰਕੇ ਸਤਿਗੁਰਾਂ ਨੂੰ ਦੱਸਿਆ ਹੈ।
ਅਰਧ ਨਿਸਾ ਅਬ ਹੈ ਗਤ ਦਾਏ।
ਬਾਬਾ ਬੁੱਢਾ ਜੀ ਕਹਿਣ ਲੱਗੇ, ਹੇ ਮੁਕਤੀ ਦਾਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਅਰਧ ਨਿਸਾ ਅਬ ਹੈ, ਹੁਣ ਅੱਧੀ ਰਾਤ ਹੋ ਚੁੱਕੀ ਹੈ।
ਗੁਰੂ ਕਹਿਓ ਏਤੀ ਅਬ ਨਾਹੀ।
ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਣ ਕਰਕੇ ਤੇ ਕਹਿਣ ਲੱਗੇ ਨੇ, ਬਾਬਾ ਬੁੱਢਾ ਜੀ ਏਤੀ ਅਬ ਨਾਹੀ, ਹਾਲੇ ਇੰਨੀ ਰਾਤ ਨਹੀਂ ਹੋਈ ਹੈ।
ਇੱਕੇ ਜਾਮ ਜਾਮ ਨੀ ਆਹੇ।
ਅਤੇ ਇੱਕ ਪਹਿਰ ਰਾਤ ਹੈ ਜਿਹੜੀ ਉਹ ਰਹਿ ਗਈ ਹੈ।
ਭਲੀ ਪ੍ਰਕਾਰ ਤਿਲੋਕ ਬਹੋਰੀ।
ਜਾਓ ਤੇ ਚੰਗੀ ਤਰ੍ਹਾਂ ਵੇਖੋ, ਤੁਸੀਂ ਕਹਿੰਦੇ ਹੋ ਅੱਧੀ ਰਾਤ ਹੋਈ ਹੈ ਤੇ ਮਹਾਰਾਜ ਕਹਿੰਦੇ ਹਾਲੇ ਅੱਧੀ ਰਾਤ ਨਹੀਂ ਹੋਈ, ਇੱਕ ਪੈਰ ਜਿਹੜੀ ਰਾਤ ਉਹ ਬਾਕੀ ਰਹਿ ਗਈ ਹੈ, ਬਾਕੀ ਬਤੀਤ ਹੋ ਚੁੱਕੀ ਹੈ। ਇਸ ਕਰਕੇ ਭਲੀ ਭਲੀ ਪ੍ਰਕਾਰ ਬਲੋਗ ਬਹੋਰ, ਜਾ ਕਰਕੇ ਦੁਬਾਰਾ ਚੰਗੀ ਤਰੀਕੇ ਨਾਲ ਵੇਖਣਾ ਕਰੋ।
ਜਿਹੋ ਬਤਾਏ ਖੋਏ ਮਤ ਭੋਰੇ।
ਇਸ ਤਰ੍ਹਾਂ ਭੋਰੀ ਮਤ ਗਵਾ ਕਰਕੇ ਖਬਰਦਾਰੀ ਦੇ ਨਾਲ ਸੁਚੇਤ ਹੋ ਕਰਕੇ ਜਾ ਕੇ ਵੇਖੋ ਤੇ ਫਿਰ ਸਾਨੂੰ ਆ ਕਰਕੇ ਦੱਸੋ।
ਸਭ ਬੂੜੇ ਪਿਖ ਨੀਤੀ ਭਾਂਤੇ।
ਜਦੋਂ ਬਾਬਾ ਬੁੱਢਾ ਜੀ ਫੇਰ ਦੁਬਾਰਾ ਬਾਹਰ ਗਏ ਨੇ ਰਾਤ ਵੇਖਣ ਦੇ ਵਾਸਤੇ ਤੇ ਕਿੰਨੀ ਕੁ ਰਾਤ ਬਤੀਤ ਹੋਈ ਹੈ, ਜਾ ਕਰਕੇ ਵੇਖਿਆ ਹੈ ਚੰਗੇ ਤਰੀਕੇ ਦੇ ਨਾਲ।
ਕਹਿਓ ਪ੍ਰਭੂ ਜੀ ਆਧੀ ਰਾਤੇ।
ਆ ਕਰਕੇ ਫਿਰ ਬਾਬਾ ਬੁੱਢਾ ਜੀ ਕਹਿਣ ਲੱਗੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਅੱਧੀ ਰਾਤ ਹੈ ਜਿਹੜੀ ਬਤੀਤ ਹੋ ਚੁੱਕੀ ਹੈ।
ਜਾਮ ਨਹੀਂ ਮੈਂ ਦੇਖੀ ਨੀਤੇ।
ਮਹਾਰਾਜ ਜਾਮ ਨਹੀਂ, ਇੱਕ ਪੈਰ ਨਹੀਂ, ਮੈਂ ਚੰਗੇ ਤਰੀਕੇ ਨਾਲ ਵੇਖੀ ਹੈ, ਅੱਧੀ ਰਾਤ ਗੁਜ਼ਰ ਚੁੱਕੀ ਹੈ।
ਤੁਨ ਬੋਲੇ ਪ੍ਰੈ ਸਿੱਖਣ ਜੀ ਕੇ।
ਸਿੱਖਾਂ ਦੇ ਹਿਰਦਿਆਂ ਨੂੰ ਪਿਆਰ ਕਰਨ ਵਾਲੇ, ਜਿਨ੍ਹਾਂ ਨੂੰ ਸਿੱਖ ਹਿਰਦਿਆਂ ਤੋਂ ਪਿਆਰ ਕਰਦੇ ਨੇ, ਐਸੇ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਦੇ ਪਾਸੋਂ ਸੁਣ ਕਰਕੇ ਫਿਰ ਕਹਿਣ ਲੱਗੇ ਹਨ,
ਇੱਕ ਜਾਮ ਜਾਮ ਨਹੀਂ ਹੋਈ।
ਮਹਾਰਾਜ ਕਹਿੰਦੇ ਵੀ ਹਾਲੇ ਇੱਕ ਪੈਰ ਜਿਹੜੀ ਰਾਤ ਹੈ ਉਹ ਰਹਿੰਦੀ ਹੈ।
ਤੈਨਹਿ ਤਿਥੀ ਭਲੀ ਬਦਸੋਈ।
ਬਾਬਾ ਬੁੱਢਾ ਜੀ ਤੁਸੀਂ ਚੰਗੀ ਤਰ੍ਹਾਂ ਨਹੀਂ ਵੇਖੀ, ਜਾ ਕਰਕੇ ਫਿਰ ਵੇਖਣਾ ਕਰੋ।
ਮੋਹਰੋ ਬੂੜੇ ਦੇਖਿਆ ਪਾਤਸ਼ਾਹ।
ਬਾਬਾ ਬੁੱਢਾ ਜੀ ਨੇ ਫਿਰ ਜਾ ਕਰਕੇ ਆਕਾਸ਼ ਦੇ ਵੱਲ ਉੱਪਰ ਨੂੰ ਤਾਰਿਆਂ ਵੱਲ ਵੇਖਿਆ ਹੈ। ਆ ਕਰਕੇ ਫਿਰ ਬਾਬਾ ਬੁੱਢਾ ਜੀ ਸਤਿਗੁਰਾਂ ਨੂੰ ਕਹਿਣ ਲੱਗੇ ਨੇ, ਹੇ ਸੁੱਖਾਂ ਦੀ ਰਾਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ, ਅੱਧੀ ਰਾਤ ਹੈ ਜਿਹੜੀ ਉਹ ਬਤੀਤ ਹੋ ਚੁੱਕੀ ਹੈ।
ਤਿੰਨ ਵਾਰ ਜੋ ਬਚਨ ਹਟਾਏ।
ਇਸ ਤਰ੍ਹਾਂ ਸਤਿਗੁਰਾਂ ਨੇ ਤਿੰਨ ਵਾਰ ਬਚਨ ਕੀਤੇ ਨੇ। ਤਿੰਨ ਵਾਰੀ ਬਾਬਾ ਬੁੱਢਾ ਜੀ ਨੂੰ ਬਾਹਰ ਦੇਖਣ ਵਾਸਤੇ ਭੇਜਿਆ ਕੇ ਜਾ ਕੇ ਵੇਖ ਕੇ ਸਾਨੂੰ ਦੱਸੋ ਕਿ ਰਾਤ ਕਿੰਨੀ ਕੁ ਬਤੀਤ ਹੋਈ ਹੈ। ਤਿੰਨੇ ਵਾਰੀ ਆ ਕਰਕੇ ਸਤਿਗੁਰਾਂ ਨੇ ਕਿਹਾ ਇੱਕ ਪੈਰ ਰਾਤ ਰਹਿੰਦੀ। ਬਾਬਾ ਬੁੱਢਾ ਜੀ ਕਹਿੰਦੇ ਨਹੀਂ, ਅੱਧੀ ਰਾਤ ਹੋਈ ਹੈ। ਇਸ ਤਰ੍ਹਾਂ ਤਿੰਨ ਵਾਰ ਸਤਿਗੁਰਾਂ ਦੇ ਬਚਨਾਂ ਨੂੰ ਮੋੜ ਦਿੱਤਾ ਹੈ।
ਸ੍ਰੀ ਗੁਰ ਕੋ ਆਸ਼ਾ ਨਹਿ ਪਾਏ।
ਸਤਿਗੁਰਾਂ ਦਾ ਜਿਹੜਾ ਆਸ਼ਾ ਜਿਹੜਾ ਸਿਧਾਂਤ ਸੀ ਉਹ ਇਸ ਤਰੀਕੇ ਨਾਲ ਸਮਝ ਨਹੀਂ ਪਿਆ ਹੈ, ਸੋ ਇਸ ਤਰ੍ਹਾਂ ਆਸ਼ਾ ਨਹਿ ਪਾਏ। ਬਾਬਾ ਬੁੱਢਾ ਜੀ ਨੇ ਮਨ ਦੇ ਵਿੱਚ ਸੋਚਿਆ ਸੀ ਮਹਾਰਾਜ ਦੇ ਅਨੁਸਾਰ ਆਗਿਆ ਦੇ ਅਨੁਸਾਰ ਰਹਿਣਾ, ਜਿਵੇਂ ਭਾਈ ਲਹਿਣਾ ਜੀ ਰਹਿੰਦੇ ਨੇ। ਭਾਈ ਲਹਿਣਾ ਜੀ ਤਾਂ ਅਕਾਲ ਪੁਰਖ ਦੇ ਸਰੂਪ ਨੇ, ਸੋ ਇਸ ਤਰੀਕੇ ਨਾਲ ਸਤਿਗੁਰਾਂ ਦਾ ਸਿਧਾਂਤ ਜਿਹੜਾ ਹੈ ਉਹ ਨਹੀਂ ਸਮਝਿਆ ਹੈ।
ਰਹਿਣੇ ਸੋ ਬੋਲੇ ਗੱਤ ਦਾਈ।
ਜਦੋਂ ਮੁਕਤੀ ਦਾਤੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਲਹਿਣਾ ਜੀ ਦੀ ਪਾਸ ਹੀ ਬੈਠੇ ਹੋਏ ਸਨ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਿੰਨਾਂ ਨੂੰ ਕਿਹਾ ਹੈ,
ਤੂੰ ਅਵਲੋਕ ਬਹਿਰਿਆ ਵਜਾਏ।
ਸਤਿਗੁਰੂ ਜੀ ਕਹਿਣ ਲੱਗੇ, ਪੁਰਖਾ ਤੂੰ ਜਾ ਕਰਕੇ ਬਾਹਰ ਵੇਖਣਾ ਕਰ।
ਜਿਤੀ ਨਿਸ ਹੈ ਦੇਹੁ ਬਤਾਏ।
ਰਾਤ ਜਿਹੜੀ ਹੈ ਕਿੰਨੀ ਬਤੀਤ ਹੋਈ ਹੈ, ਵੇਖ ਕਰਕੇ ਪੁਰਖਾ ਆ ਕਰਕੇ ਸਾਨੂੰ ਦੱਸੋ।
ਨਿਕਜੋ ਤੂਰਨ ਦੇਰ ਨਾ ਲਾਈ।
ਸਤਿਗੁਰਾਂ ਦੇ ਬਚਨ ਸੁਣ ਕਰਕੇ ਬਾਬਾ ਲਹਿਣਾ ਜੀ ਛੇਤੀ ਨਾਲ ਬਾਹਰ ਗਏ ਨੇ, ਦੇਰੀ ਨਹੀਂ ਲਾਈ ਹੈ।
ਉਡਗਨ ਕੋ ਬਿਲੋਕ ਕਹੇ ਬਾਣੇ।
ਉਡਗਨ ਸਾਰਿਆਂ ਨੂੰ ਆ ਕਰਕੇ ਇਸ ਤਰੀਕੇ ਨਾਲ ਭਾਈ ਲਹਿਣਾ ਜੀ ਕਹਿਣ ਲੱਗੇ ਹਨ,
ਅਰਜਨ ਸਾਹਿਬ ਸ੍ਰੀ ਗੁਣ ਖਾਨੇ।
ਆ ਕਰਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਗੁਣਾ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਅੱਧੀ ਰਾਤ ਹੈ ਜਿਹੜੀ ਉਹ ਬਤੀਤ ਹੋ ਚੁੱਕੀ ਹੈ।
ਗੁਰ ਬੋਲੇ ਦੇਖੋ ਤੁਮ ਨੀਕੇ।
ਸਤਿਗੁਰੂ ਸਾਹਿਬ ਜੀ ਫਿਰ ਭਾਈ ਲਹਿਣਾ ਜੀ ਨੂੰ ਕਹਿਣ ਲੱਗੇ, ਭਾਈ ਲਹਿਣਾ ਜੀ ਤੁਸੀਂ ਫਿਰ ਜਾਓ ਤੇ ਚੰਗੇ ਤਰੀਕੇ ਨਾਲ ਵੇਖਣਾ ਕਰੋ।
ਜਾਮ ਜਾਮ ਨੀ ਹੈ ਅਬ ਠੀਕੇ।
ਅਤੇ ਇਸ ਤਰੀਕੇ ਨਾਲ ਇੱਕ ਪੈਰ ਜਿਹੜੀ ਰਾਤ ਹੈ ਉਹ ਰਹਿੰਦੀ ਹੈ, ਇਸ ਤਰੀਕੇ ਨਾਲ ਚੰਗੇ ਤਰੀਕੇ ਨਾਲ ਜਾ ਕੇ ਵੇਖੋ।
ਦੋਹਰਾ ਲਹਿਣਾ ਹਿਰਦੇ ਵਿੱਚ ਆ ਰਹੀ ਹੈ ਆਧੀ ਹੀ ਰਾਤ।
ਭਾਈ ਲਹਿਣਾ ਜੀ ਨੇ ਹਿਰਦੇ ਦੇ ਵਿੱਚ ਇਸ ਪ੍ਰਕਾਰ ਵਿਚਾਰ ਕੀਤੀ ਹੈ। ਜਦੋਂ ਸਤਿਗੁਰਾਂ ਨੇ ਦੂਸਰਾ ਬਚਨ ਕੀਤਾ ਤਦੋਂ ਭਾਈ ਲਹਿਣੇ ਜੀ ਨੇ ਮਨ ਚ ਵਿਚਾਰ ਕੀਤੀ ਹੈ ਵੀ ਰਾਤ ਤਾਂ ਹਾਲੇ ਅੱਧੀ ਬਾਕੀ ਰਹਿੰਦੀ ਹੈ।
ਤਦਪ ਗੁਰ ਗੁਰੂ ਸਾਹਿਬ ਜੋ ਸੁਣੈ ਜਾਣਿਓ ਜਾਤ।
ਤਦੋਂ ਵੀ ਸਤਿਗੁਰਾਂ ਦੀ ਜਿਹੜਾ ਸੁਭਾਵ ਹੈ, ਗੁਰੂ ਮਹਾਰਾਜ ਦੀ ਕੁਦਰਤ ਹੈ ਉਹ ਕੀ ਹੈ ਇਹ ਕੋਈ ਜਾਣ ਨਹੀਂ ਸਕਦਾ। ਸਤਿਗੁਰਾਂ ਦੀ ਇਸ ਪ੍ਰਕਾਰ ਮਰਿਆਦਾ ਨੂੰ ਕੋਈ ਸਮਝ ਨਹੀਂ ਸਕਦਾ ਹੈ।
ਇਉਂ ਮਨ ਗੁਣ ਕਹਿ ਬੈਨ ਲਾਏ।
ਇਸ ਤਰ੍ਹਾਂ ਇਹ ਜਿਹੜੀ ਵਿਚਾਰ ਭਾਈ ਲਹਿਣਾ ਜੀ ਨੇ ਮਨ ਦੇ ਵਿੱਚ ਕੀਤੀ ਹੈ, ਵਿਚਾਰ ਕਰਕੇ ਮਨ ਦੇ ਵਿੱਚ ਇਸ ਤਰੀਕੇ ਨਾਲ ਬਚਨ ਕੀਤੇ ਹਨ,
ਰੱਬ ਮਮ ਨੈਣ ਉਤੇ ਅਲਸਾਏ।
ਤੇ ਭਾਈ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਜਿਹੜੇ ਨੇਤਰ ਹਨ ਇਹ ਅਲਸਾਏ ਆਲਸ ਦੇ ਸਹਿਤ ਸਨ, ਸੋ ਮੇਰੇ ਨੇਤਰਾਂ ਦੇ ਵਿੱਚ ਨੀਂਦਰ ਸੀ।
ਭੁੱਲ ਕਹਿਓ ਮੈਂ ਅੱਧੀ ਰਾਤ।
ਮਹਾਰਾਜ ਮੈਂ ਭੁੱਲ ਗਿਆ ਹਾਂ, ਭੁੱਲ ਕਰਕੇ ਮੇਰੇ ਤੋਂ ਕਹਿ ਹੋ ਗਿਆ ਕਿ ਅੱਧੀ ਰਾਤ, ਕਿਉਂਕਿ ਨੇਤਰ ਮੇਰੇ ਅੱਧੇ ਬੰਦ ਅੱਧੇ ਖੁੱਲੇ ਨੀਂਦਰ ਦੇ ਵਿੱਚ ਨੇ, ਤੇ ਮੈਂ ਬਾਹਰ ਜਾ ਕਰਕੇ ਵੇਖਿਆ ਤੇ ਮੈਨੂੰ ਐਂ ਪ੍ਰਤੀਤ ਹੋਇਆ ਵੀ ਜਿਵੇਂ ਅੱਧੀ ਰਾਤ ਹੁੰਦੀ ਹੈ, ਇਸ ਕਰਕੇ ਸੱਚੇ ਪਾਤਸ਼ਾਹ ਜੀ ਅੱਧੀ ਰਾਤ ਮੈਨੂੰ ਲੱਗੀ ਹੈ।
ਜਾਮ ਏਕ ਹੀ ਆਬ ਸੁਧ ਜਾਤੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਅੱਧੀ ਰਾਤ ਨਹੀਂ, ਜਿੰਨੀ ਆਪ ਜੀ ਕਹਿੰਦੇ ਹੋ ਇੱਕ ਜਾਮ ਇੱਕ ਪੈਰ ਹੀ ਰਾਤ ਰਹਿੰਦੀ ਹੈ, ਇਸ ਤਰੀਕੇ ਨਾਲ ਸੁਧ ਜਾਤੀ ਮੈਨੂੰ ਜਿਹੜੀ ਖਬਰ ਹੈ ਪਤਾ ਲੱਗੀ ਹੈ।
ਜਿਤਨੀ ਨਿਸਾ ਬਿਤਾਈ ਰੌਰ।
ਰੌਰਾ ਆਪ ਜੀ ਨੇ ਜਿੰਨੀ ਮਹਾਰਾਜ ਰਾਤ ਆਪ ਜੀ ਨੇ ਬਤੀਤ ਕੀਤੀ ਹੈ।
ਜਿਤਨੀ ਬੀਤੀ ਨਾ ਮੈਂ ਲੱਖ ਬੌਰ।
ਮਹਾਰਾਜ ਮੈਂ ਬੇਸਮਝ ਹਾਂ, ਮਹਾਰਾਜ ਸੋਚ ਹਾਂ, ਮਹਾਰਾਜ ਜਿੰਨੀ ਆਪ ਜੀ ਨੇ ਰਾਤ ਬਤੀਤ ਕੀਤੀ ਹੈ, ਆਪ ਜੀ ਦੇ ਭਾਂਡੇ ਅੰਦਰ ਜਿੰਨੀ ਗੁਜਰੀ ਹੈ ਓਨੀ ਗੁਜਰ ਚੁੱਕੀ ਹੈ, ਬਤੀਤ ਹੋਈ ਹੈ।
ਆਪ ਜਿਤਨੀ ਰਾਖੀ ਸੋ ਰਹੇ,
ਹੁਣ ਜਿੰਨੀ ਆਪ ਜੀ ਨੇ ਰੱਖੀ ਹੈ ਬਾਕੀ ਮਹਾਰਾਜ, ਓਨੀ ਰਾਤ ਬਾਕੀ ਰਹੀ ਹੈ।
ਸਰਬ ਕਾਲ ਕੋ ਕਰਤਾ ਤੁਹੇ,
ਮਹਾਰਾਜ ਆਪ ਸਾਰਿਆਂ ਕਾਲਾਂ ਨੂੰ ਕਰਨ ਵਾਲੇ ਹੋ, ਸਾਰਿਆਂ ਸਮਾਂ ਸਮਿਆਂ ਦੇ ਆਪ ਜੀ ਕਰਤਾ ਹੋ।
ਸਹੀ ਅਵਾਗਿਆ ਸ਼ਮਾ ਕਰੀ
ਜਾ, ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਤੋਂ ਭੁੱਲ ਕੇ ਜਿਹੜਾ ਕਹਿ ਹੋ ਗਿਆ ਅੱਧੀ ਰਾਤ, ਇਹ ਮੇਰੀ ਜਿਹੜੀ ਗਲਤੀ ਹੈ ਮੇਰੀ ਮਾਫ਼ ਕਰ ਦਿਓ।
ਔਗਣ ਹਾਰ ਸਦਾ ਬਖਸ਼ੀ
ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਸਦਾ ਹੀ ਔਗਣ ਹਾਰ ਹਾਂ ਅਤੇ ਆਪ ਜੀ ਸਦਾ ਹੀ ਬਖਸ਼ਣ ਵਾਲੇ ਹੋ।
ਮੰਦ ਮਤੀ ਮੈਂ ਪਿਛੋ ਨਾ ਨੀਕੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੀ ਬੁੱਧੀ ਥੋੜੀ ਹੈ ਤੇ ਮੈਂ ਤਰੀਕੇ ਚੰਗੇ ਤਰੀਕੇ ਨਾਲ ਵੇਖਿਆ ਨਹੀਂ ਹੈ।
ਬੋਲੋ ਪੂਰਾ ਤੁਮਾਰਨ ਜੀ ਕੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੇ ਪਾਸ ਇਹ ਬਚਨ ਮੈਂ ਭੁੱਲ ਕੇ ਕਹਿ ਗਿਆ ਹਾਂ, ਕਿਰਪਾ ਕਰਕੇ ਆਪ ਜੀ ਮੈਨੂੰ ਬਖਸ਼ ਦਿਓ।
ਸੁਣ ਕੇ ਪਰਮ ਪ੍ਰਸੀਦੇ ਦਿਆਲਾ,
ਇਸ ਪ੍ਰਕਾਰ ਭਾਈ ਲਹਿਣਾ ਜੀ ਦੇ ਪਾਸੋਂ ਬਚਨ ਸੁਣ ਕਰਕੇ ਕਿਰਪਾਲੂ ਸੱਚੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਹਨ।
ਲਗਿਓ ਸਰਬ ਤੈ ਦਾਸ ਵਿਸਾਲਾ,
ਸਤਿਗੁਰਾਂ ਨੇ ਜਾਣਿਆ ਹੈ ਕਿ ਭਾਈ ਲਹਿਣਾ ਜੀ ਸਾਰਿਆਂ ਤੋਂ ਸ਼੍ਰੋਮਣੀ ਦੇ ਉੱਚੇ ਹਨ।
ਤਾਉ ਕਸੌਟੀ ਉਤਰਿਓ ਪੂਰਾ,
ਤਾਂ ਹੀ ਕਸੌਟੀ ਦੇ ਵਿੱਚ ਪਰਖ ਦੇ ਵਿੱਚ ਭਾਈ ਲਹਿਣਾ ਜੀ ਹਨ ਜਿਹੜੇ ਪੂਰੇ ਪੂਰੇ ਉਤਰੇ ਹਨ।
ਬਾਰਾਂ ਬੰਨੀ ਪਯੋ ਸੋਰੂਰਾ,
ਇਸ ਤਰ੍ਹਾਂ ਬਾਰਾਂ ਬੰਨੀ ਦਾ ਜਿਵੇਂ ਸੋਨਾ ਹੁੰਦਾ, ਸੋ ਬਾਰਾਂ ਅੱਗਾਂ ਦਾ ਸੇਕ ਜਦੋਂ ਸੁਨਿਆਰੇ ਸੋਨੇ ਦੇ ਵਿੱਚੋਂ ਮੈਲ ਕੱਢਦੇ ਆ ਤੇ ਉਹ ਆਪਣੀ ਕਠਾਲੀ ਦੇ ਵਿੱਚ ਅੱਗ ਪਾ ਕਰਕੇ ਸੋਨੇ ਨੂੰ ਗਰਮ ਕਰਦੇ ਆ ਤੇ ਸੋਨਾ ਪਿਘਲਾ ਕਰਕੇ ਉਹਦੇ ਵਿੱਚ ਜਿਹੜੀ ਮੈਲ ਹੁੰਦੀ ਹੈ ਸੋਨੇ ਚ ਉਹ ਕੱਢ ਦਿੰਦੇ ਆ, ਤੇ ਬਾਰਾਂ ਉਸਨੂੰ ਬਾਰਾਂ ਅੱਗਾਂ ਦੇ ਨਾਲ ਜਿਹੜਾ ਸੋਨਾ ਸ਼ੁੱਧ ਕੀਤਾ ਹੁੰਦਾ ਬਾਰਾਂ ਵਾਰੀ ਤਪਾ ਕਰਕੇ ਉਹਨੂੰ ਬਾਰਾਂ ਬੰਨੀ ਦਾ ਸੋਨਾ ਕਹਿ ਦਿੰਦੇ ਆ। ਇਸ ਪ੍ਰਕਾਰ ਉਹਨੂੰ ਉਹ ਸ਼ੁੱਧ ਕਰਦੇ ਆ। ਇਸ ਤਰੀਕੇ ਨਾਲ ਭਾਈ ਲਹਿਣਾ ਜੀ ਬਾਰਾਂ ਬੰਨੀ ਦਾ ਜਿਹੜਾ ਸੋਨਾ ਹੁੰਦਾ ਹੈ ਉਹਦੇ ਵਾਂਗੂ ਸ਼ੁੱਧ ਹਨ ਤੇ ਸੁੰਦਰ ਹਨ।
ਪਰਸੂ ਸੇਵਕ ਸਭ ਹੀ ਭਾਂਤੇ,
ਸਾਰੇ ਤਰੀਕਿਆਂ ਦੇ ਨਾਲ ਆਪਣੇ ਸੇਵਕ ਦੀ ਸਤਿਗੁਰਾਂ ਨੇ ਪਰਖ ਕੀਤੀ ਹੈ।
ਕਮਤੀ ਰਹੀ ਨਾ ਜਾਣੀ ਜਾਂਦੇ,
ਇਸ ਤਰ੍ਹਾਂ ਕੋਈ ਵੀ ਵਿੱਚ ਜਿਹੜੀ ਕਮਤੀ ਘਾਟਾ ਨਹੀਂ ਹੈ ਭਾਈ ਲਹਿਣਾ ਜੀ ਦੇ ਵਿੱਚ।
ਉੱਚ ਖਜ਼ਾਨੇ ਪਾਵਨ ਦੇਸਾ,
ਇਸ ਤਰ੍ਹਾਂ ਵੇਖਿਆ ਹੈ ਕਿ ਇਸ ਤਰੀਕੇ ਨਾਲ ਇਹ ਸਾਰੀਆਂ ਸ਼ਕਤੀਆਂ ਸਾਰੀਆਂ ਖਜ਼ਾਨਿਆਂ ਦੇ ਸਮੇਤ ਹਨ।
ਹਰੀ ਕਿਰਪਾ ਪ੍ਰਸੀਦ ਵਿਖੇਗਾ,
ਸਤਿਗੁਰਾਂ ਨੇ ਬਹੁਤ ਪ੍ਰਸੰਨ ਹੋ ਕਰਕੇ ਭਾਈ ਲਹਿਣਾ ਜੀ ਉੱਪਰ ਕਿਰਪਾ ਕੀਤੀ ਹੈ।
ਤਖਤ ਦੇਣ ਕੀ ਮਨ ਬੈਦਾਨੇ,
ਇਸ ਤਰੀਕੇ ਨਾਲ ਸਤਿਗੁਰਾਂ ਨੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਸਾਰਿਆਂ ਤਰੀਕਿਆਂ ਦੇ ਨਾਲ ਭਾਈ ਲਹਿਣਾ ਜੀ ਪ੍ਰੀਖਿਆ ਦੇ ਵਿੱਚ ਪੂਰੇ, ਸਾਰੇ ਗੁਣਾਂ ਦੇ ਵਿੱਚ ਪੂਰੇ ਹਨ, ਸਰਬ ਤਰ੍ਹਾਂ ਕਰਕੇ ਸਮਰੱਥ ਨੇ। ਇਸ ਤਰੀਕੇ ਨਾਲ ਵਿਚਾਰ ਕਰਕੇ ਸਤਿਗੁਰਾਂ ਨੇ ਮਨ ਦੇ ਵਿੱਚ ਜਿਹੜਾ ਗੁਰਦਾ ਗੱਦੀ ਰੂਪ ਤਖਤ ਹੈ ਉਹ ਭਾਈ ਲਹਿਣਾ ਜੀ ਨੂੰ ਬਖਸ਼ ਕਰਨ ਦੇ ਵਾਸਤੇ ਮਨ ਵਿੱਚ ਵਿਚਾਰ ਕੀਤੀ ਹੈ।
ਪਲਟੋ ਵੇਖ ਭਲੇ ਔਰ ਠਾਣੇ,
ਅਤੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਆਪਣਾ ਜਿਹੜਾ ਵੇਖ ਹੈ ਭੇਖ ਹੈ ਤੇ ਮੈਂ ਇਹ ਪਲਟਾ ਲਵਾਂ। ਗੁਰੂ ਨਾਨਕ ਦੇਵ ਮਹਾਰਾਜ ਪਰਮੇਸ਼ਰ ਸਰੂਪ, ਹੁਣ ਪਰਮੇਸ਼ਰ ਰੱਬ ਚਾਹੁੰਦਾ ਕਿ ਮੈਂ ਹੁਣ ਦੂਜਾ ਜੰਮਾ ਜਿਹੜਾ ਹੈ ਗੁਰੂ ਅੰਗਦ ਦੇ ਰੂਪ ਵਿੱਚ ਪਲਟ ਲਵਾਂ।
ਸੁਖ ਸਾਗਰ ਪੂਰਨ ਅਵਨਾਸ਼ੇ,
ਸੁਖਾਂ ਦੇ ਸਾਗਰ ਪੂਰਨ ਨਾਸ਼ ਤੋਂ ਰਹਿਤ ਹਨ ਜੋ
ਕਾਟ ਸੇਵਕ ਜਮ ਫਸੇ,
ਜੋ ਆਪਣੇ ਸੇਵਕਾਂ ਦੇ ਆਪਣੇ ਦਾਸਾਂ ਦੇ ਆਪਣੇ ਸਿੱਖਾਂ ਦੇ ਜਮਾਂ ਦੀ ਜਿਹੜੀ ਫਾਸੀ ਹੈ ਉਹ ਕੱਟ ਦਿੰਦੇ ਹਨ।
ਦਵਈਆ ਰੂਪ ਨਾ ਰੇਖ ਨਾ ਰੰਗ ਨਾ ਰਾਗ ਨਾ ਰੋਗ ਨਾ ਸੋਗ ਅਕਾਲ ਸਦਾ ਏ,
ਇਹ ਐਸਾ ਪਰਮੇਸ਼ਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਰੂਪ ਵਿੱਚ ਸੋਭ ਰਿਹਾ ਹੈ ਜਿਸ ਪਰਮੇਸ਼ਰ ਦਾ ਨਾ ਕੋਈ ਰੂਪ ਹੈ ਨਾ ਪਰਮੇਸ਼ਰ ਦੀ ਕੋਈ ਸੱਚ ਮੱਚ ਆਦਿਕ ਜਿਹੜੀਆਂ ਹੱਥਾਂ ਪੈਰਾਂ ਦੀਆਂ ਰੇਖਾਵਾਂ ਹੁੰਦੀਆਂ ਨੇ, ਨਾ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਕੋਈ ਰੇਖਾ ਹੈ, ਨਾ ਰੰਗ ਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਈ ਚਿੱਟਾ ਕਾਲਾ ਪੀਲਾ ਹਰਾ ਇਤਿਆਦਿਕ ਰੰਗ ਹੈ, ਰੋਗ ਨਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕੋਈ ਅੱਧੀਆਂ ਵਿਆਹੀਆਂ ਪਾਉਂਦੀਆਂ ਤਿੰਨ ਪ੍ਰਕਾਰ ਦੇ ਜਿਹੜੇ ਰੋਗ ਮੰਨੇ ਨੇ ਤੇ ਨਾ ਹੀ ਕੋਈ ਰੋਗ ਹੈ, ਰਾਗ ਨਾ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਮੋਹ ਹੈ, ਨਾ ਸੋਗ ਨਾ ਕਿਸੇ ਪ੍ਰਕਾਰ ਦਾ ਸੋਗ ਨਾਮ ਝੋਰੇ ਦਾ ਹੈ, ਨਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕੋਈ ਝੋਰਾ ਹੈ ਨਾ ਸੋਗ ਹੈ, ਅਕਾਲ ਸਦਾਏ ਜੋ ਅਕਾਲ ਸਦਾਉਂਦਾ ਅਕਾਲ ਪੁਰਖ ਸਦਾਉਂਦਾ ਹੈ ਸਮੇਂ ਤੋਂ ਪਰੇ ਹੈ ਜੋ
ਪੂਰਨ ਸ੍ਰੀ ਪਰਮੇਸ਼ਰ ਜੋ ਪਰਸ਼ੋਤਮ ਪਾਰ ਨਹੀਂ ਕਹੇ ਪਾਏ,
ਜੋ ਸਾਰੀਆਂ ਥਾਵਾਂ ਤੇ ਪੂਰਨ ਪਰਿਪੂਰਨ ਹੈ, ਕਿਸੇ ਵੀ ਥਾਂ ਉਹ ਇਹੋ ਜਿਹੀ ਕੋਈ ਵੀ ਥਾਂ ਨਹੀਂ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਨਾ ਮੌਜੂਦ ਹੋਵੇ, ਸਾਰੀਆਂ ਥਾਵਾਂ ਤੇ ਪਰਿਪੂਰਨ ਸ੍ਰੀ ਸ਼੍ਰੋਮਣੀ ਹੈ ਪਰਮੇਸ਼ਰ ਵੱਡਾ ਈਸ਼ਰ ਹੈ, ਅਤੇ ਇਸ ਤਰੀਕੇ ਨਾਲ ਪ੍ਰਭੂ ਪੁਰਸ਼ੋਤਮ ਸਾਰਿਆਂ ਪੁਰਸ਼ਾਂ ਤੋਂ ਉੱਤਮ ਹੈ, ਪਾਰ ਨਹੀਂ ਕਿ ਪਾਏ, ਜਿਸ ਦਾ ਕਿਸੇ ਲਈ ਵੀ ਪਾਰਾਵਾਰ ਨਹੀਂ ਪਾਇਆ, ਅੰਤ ਨਹੀਂ ਪਾਇਆ ਹੈ ਪਰਮੇਸ਼ਰ ਦਾ।
ਪਾਤ ਨਾ ਜਾਤ ਨਾ ਮਾਤ ਨਾ ਤਾਤ ਨਾ ਪ੍ਰਾਤ ਨਾ ਵੇਦ ਅਨੰਤ ਅਲਾਏ।
ਨਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਿਸ਼ੇਸ਼ ਕੋਈ ਸ਼੍ਰੇਣੀ ਹੈ, ਇਸ ਸ਼੍ਰੇਣੀ ਦਾ ਅਕਾਲ ਪੁਰਖ, ਨਾ ਉਹਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੋਈ ਵਿਸ਼ੇਸ਼ ਪੰਕਤੀ ਹੈ, ਨਾ ਜਾਤ ਨਾ ਇਸ ਤਰੀਕੇ ਨਾਲ, ਨਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੋਈ ਜਾਤ ਹੈ, ਜਿਵੇਂ ਬ੍ਰਾਹਮਣ ਸ਼ੂਦਰ ਇਸ ਤਰੀਕੇ ਨਾਲ ਵੈਸ਼ ਕਸ਼ਤਰੀ ਜਾਤਾਂ ਆਦਿਕ ਹਨ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਾ ਕੋਈ ਜਾਤ ਹੈ, ਮਾਤ ਨਾ, ਜਿਵੇਂ ਆਪਾਂ ਸਾਰੇ ਮਾਤਾ ਤੋਂ ਪੈਦਾ ਹੋਏ ਹਾਂ, ਨਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪੈਦਾ ਕਰਨ ਵਾਲੀ ਕੋਈ ਮਾਤਾ ਹੈ, ਨਾ ਤਾਤ ਨਾ, ਨਾ ਉਹਦਾ ਕੋਈ ਪਿਤਾ ਹੈ, ਭਰਾਤ ਨਾ, ਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਈ ਭਰਾ ਹੈ। ਵੇਦ ਅਨੰਤ ਅਲਾਏ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਿਹੜੇ ਵੇਦ ਨੇ ਅਨੰਤ ਬੇਅੰਤ ਕਹਿੰਦੇ ਨੇ, ਨੇਤ ਨੇਤ ਕਥੰਤ ਵੇਦਾ, ਸਤਿਗੁਰੂ ਦਾ ਅਪਮਾਨ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਹੀਂ ਅੰਤ ਨਹੀਂ ਅੰਤ ਬੇਅੰਤ ਹੈ ਵੇਦ। ਇਸ ਪ੍ਰਕਾਰ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਪਮਾ ਕਰਦੇ ਹਨ,
ਤੂੰ ਕਰਤਾਰ ਧਰਾ ਅਵਤਾਰ ਧਰਾ ਪਹਿ ਨਾਨਕ ਰੂਪ ਸੁਹਾਏ।
ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਧਰਤੀ ਉੱਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਅਵਤਾਰ ਧਾਰਨ ਕੀਤਾ। ਉਹ ਅਕਾਲ ਪੁਰਖ ਵਾਹਿਗੁਰੂ ਹੀ ਨਾਨਕ ਰੂਪ ਸੁਹਾਏ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਹੋ ਕਰਕੇ ਸੋਭਨਿਕ ਹੋ ਰਿਹਾ ਹੈ।
ਜੰਗਮ ਆਓ ਜੜ ਜਾਹੇ ਰਚੇ ਨਰ ਨਾਰਨ ਕੇ ਜੇ ਚਿੰਨ ਬਣਾਏ।
ਜੰਗਮ ਔਰ ਜੜ ਦੋ ਪ੍ਰਕਾਰ ਦੀ ਸ੍ਰਿਸ਼ਟੀ ਵਿਦਵਾਨਾਂ ਨੇ ਮੰਨੀ ਹੈ, ਸੋ ਇੱਕ ਤਾਂ ਹੈ ਜੰਗਮ ਤੇ ਦੂਸਰੇ ਜੜ। ਸਾਵਰ ਜੰਗਮ ਜੀਵ ਜਿਤੇ ਜਗ ਭੰਤਨ ਭੰਤਨ ਭੇਖ ਤਰੇ ਹੈ, ਤਾਂ ਮੈਂ ਏਕ ਸੋ ਸੱਤ ਚਿਦਾਨੰਦ ਸਵਾਤਮ ਨਿਤ ਪ੍ਰਕਾਸ਼ ਕਰੇ ਹੈ। ਇਸ ਪ੍ਰਕਾਰ ਦੋ ਪ੍ਰਕਾਰ ਦੀ ਸ੍ਰਿਸ਼ਟੀ, ਇੱਕ ਜੜ ਹੈ ਦੂਸਰੀ ਚੇਤਨ ਹੈ, ਉਹਨੂੰ ਜੜ ਤੇ ਜੰਗਮ ਕਹਿ ਦਿੰਦੇ ਨੇ, ਅਸਥਾਵਰ ਜੰਗਮ ਕਹਿ ਦਿੰਦੇ ਆ। ਅਸਥਾਵਰ ਜਾਂ ਜੜ ਇੱਕ ਹੀ ਰੂਪ ਹੈ, ਇਹਦਾ ਮਤਲਬ ਹੈ ਜਿਹੜੇ ਟਿਕੇ ਹੋਏ ਨੇ, ਹਿੱਲ ਜੁਲ ਨਹੀਂ ਸਕਦੇ, ਤੁਰ ਫਿਰ ਨਹੀਂ ਸਕਦੇ, ਇਹਨਾਂ ਦੇ ਵਿੱਚ ਪੱਥਰ ਆ ਜਾਂਦੇ, ਪੱਥਰਾਂ ਦੀ ਚੋਣ ਆ ਜਾਂਦੀ ਹੈ, ਪਹਾੜਾਂ ਦੀ ਚੋਣ ਆ ਜਾਂਦੀ ਹੈ, ਰੁੱਖਾਂ ਦੀ ਚੋਣ ਆ ਜਾਂਦੀ ਹੈ, ਇਹਨਾਂ ਦੇ ਵਿੱਚ ਰੁੱਖਾਂ ਦੇ ਵਿੱਚ ਚੇਤਨਤਾਈ ਹੈ, ਪੱਥਰਾਂ ਦੇ ਵਿੱਚ ਉਸ ਤੋਂ ਘੱਟ ਹੈ, ਥੋੜੀ ਹੈ, ਨਹੀਂ ਹੈ। ਇਸ ਪ੍ਰਕਾਰ ਇਹਨੂੰ ਜੜ ਸ਼੍ਰੇਣੀ ਕਹਿੰਦੇ ਆ, ਅਸਥਾਵਰ ਸ਼੍ਰੇਣੀ ਕਹਿੰਦੇ ਆ। ਦੂਸਰੇ ਜੰਗਮ ਨੇ, ਜਿਹੜੇ ਤੁਰੇ ਫਿਰਦੇ ਨੇ, ਉਹਨਾਂ ਦੇ ਵਿੱਚ ਮਨੁੱਖ ਜਾਤੀ ਆ ਜਾਂਦੀ ਹੈ, ਪਸ਼ੂ ਆ ਜਾਂਦੇ, ਪੰਛੀ ਆ ਜਾਂਦੇ, ਜਿਹੜੇ ਹਰਕਤ ਕਰਦੇ ਆ, ਦੋ ਪ੍ਰਕਾਰ ਦੀ ਸ਼੍ਰੇਣੀ। ਸੋ ਭਾਂਤਨ ਭਾਂਤਨ ਭੇਖ ਧਰੇ ਹੈ, ਤਰੀਕਿਆਂ ਤਰੀਕਿਆਂ ਦੇ ਉਹਨਾਂ ਨੇ ਭੇਖ ਧਾਰਨ ਕੀਤੇ ਜੀਵਾਂ ਨੇ। ਅਕਾਲ ਪੁਰਖ ਵਾਹਿਗੁਰੂ ਜੀ ਦੀ ਸੱਤਾ ਪਾ ਕੇ, ਉਹਦੀ ਚੇਤਨ ਸੱਤਾ ਪਾ ਕੇ, ਆਤਮਾ ਹੋਣ ਕਰਕੇ ਸਾਰੇ ਹਰਕਤ ਵਿੱਚ ਆ ਰਹੇ ਨੇ। ਇਸ ਤਰੀਕੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੰਗਮ ਔਰ ਜੜ ਜਾਹੇ ਰਚੇ, ਜਿਸ ਪਰਮੇਸ਼ਰ ਨੇ ਦੋ ਪ੍ਰਕਾਰ ਦੀ ਇਹ ਸ੍ਰਿਸ਼ਟੀ, ਅਸਥਾਵਰ ਟਿਕੇ ਰਹਿਣ ਵਾਲੇ, ਤੇ ਇਸੇ ਤਰ੍ਹਾਂ ਜੰਗਮ ਤੁਰਨ ਫਿਰਨ, ਜਿਹੜੇ ਚੱਲੇ ਫਿਰਦੇ ਹਨ, ਤੁਰੇ ਫਿਰਦੇ ਹਨ, ਇਸ ਪ੍ਰਕਾਰ ਦੇ ਰਚੇ ਹਨ। ਨਰ ਨਾਰਨ ਕੇ ਜਿਹੇ ਚਿੰਨ ਬਣਾਏ, ਜਿਨ੍ਹਾਂ ਨੇ ਮਨੁੱਖਾਂ ਤੇ ਇਸਤਰੀਆਂ ਦੇ ਇਸ ਤਰੀਕੇ ਨਾਲ ਚਿੰਨ ਨਿਸ਼ਾਨ ਬਣਾਏ ਹਨ।
ਰੂਪ ਰੂਪ ਅਨੂਪਮ ਰੂਪ ਹੈ, ਭੂਪਨ ਭੂਪ ਜੋ ਰਾਵਨ ਰਾਏ।
ਉਹ ਅਕਾਲ ਪੁਰਖ ਵਾਹਿਗੁਰੂ ਜੀ ਜੋਤੀ ਸਰੂਪ ਹੈ, ਅਨੂਪਮ ਉਪਮਾ ਤੋਂ ਰਹਿਤ ਹੈ, ਉਹਦੀ ਕਿਸੇ ਨਾਲ ਉਪਮਾ ਨਹੀਂ ਕੀਤੀ ਜਾ ਸਕਦੀ। ਕੱਲ ਜਿਵੇਂ ਵਿਚਾਰ ਕੀਤੀ, ਕਿਸੇ ਚੀਜ਼ ਦੀ ਉਪਮਾ ਕਰਨੀ ਹੋਵੇ, ਵਡਿਆਈ ਕਰਨੀ ਹੋਵੇ, ਆਪਾਂ ਦੂਸਰੀ ਚੀਜ਼ ਦਾ ਉਹਦੇ ਨਾਲ ਦ੍ਰਿਸ਼ਟਾਂਤ ਦਿੰਦੇ ਹਾਂ, ਐਗਜ਼ਾਮਪਲ ਦੇ ਦਿੰਦੇ ਹਾਂ, ਉਦਾਹਰਨ ਕਿ ਆਹ ਚੀਜ਼ ਇਸ ਵਰਗੀ ਹੈ। ਸੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਪਮਾ ਕਿਸੇ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ, ਉਹਦੇ ਵਰਗਾ ਹੈ ਹੀ ਨਹੀਂ ਦੂਜਾ, ਇਸ ਕਰਕੇ ਅਨੂਪਮ ਹੈ ਉਹ। ਸੋ ਆਪੇ ਅਪਮਾਨ ਤੇ ਆਪੇ ਉਪਮੇਹ ਹੈ, ਅਤੇ ਇਸ ਪ੍ਰਕਾਰ ਦਾ ਜਿਹਦਾ ਰੂਪ ਹੈ, ਭੂਪਨ ਭੂਪ ਰਾਜਿਆਂ ਦਾ, ਮਹਾਰਾਜਿਆਂ ਦਾ ਮਹਾਰਾਜਾ ਹੈ, ਰਾਵਨ ਰਾਏ। ਸੋ ਰਾਜਿਆਂ ਦਾ ਰਾਜਾ ਤੇ ਮਹਾਰਾਜਿਆਂ ਦਾ ਮਹਾਰਾਜਾ ਹੈ ਅਕਾਲ ਪੁਰਖ।
ਆਦ ਅਨਾਦ ਅਗਾਧ ਅਬਾਦ ਅਰਾਧ ਤੂੰ ਸਾਧੂ ਸਦਾ ਚਿਤ ਲਾਏ।
ਆਦ ਸ਼ੁਰੂ ਤੋਂ ਲੈ ਕੇ, ਹੁਣ ਨਹੀਂ, ਸ਼ੁਰੂ ਤੋਂ ਪੈਦਾ ਹੈ, ਸ਼ੁਰੂ ਤੋਂ ਲੈ ਕੇ ਅਕਾਲ ਪੁਰਖ ਵਾਹਿਗੁਰੂ ਹੈ। ਆਦੀ ਹੈ ਅਨਾਦ, ਪਰ ਉਹਦਾ ਆਪਦਾ ਕੋਈ ਆਦ ਨਹੀਂ, ਸਾਰਿਆਂ ਦਾ ਉਹ ਆਦ ਸਰੂਪ ਹੈ, ਉਹਦੇ ਕਰਕੇ ਸਾਰੇ ਬ੍ਰਹਿਮੰਡ ਤੇ ਸਾਰੀ ਸ੍ਰਿਸ਼ਟੀ ਜੋ ਹੈ ਹੋਂਦ ਵਿੱਚ ਆਈ ਹੈ, ਇਸ ਕਰਕੇ ਉਹ ਆਦ ਹੈ, ਪਰ ਉਹਦਾ ਆਪਦਾ ਕੋਈ ਅਨਾਦ। ਅਨਾਦ ਦਾ ਮਤਲਬ ਉਹਦਾ ਆਪਦਾ ਕੋਈ ਆਦ ਨਹੀਂ, ਕੋਈ ਦੱਸ ਨਹੀਂ ਸਕਦਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਕਦੋਂ ਦੇ ਨੇ, ਇਸ ਕਰਕੇ ਉਹ ਅਨਾਦ ਹਨ ਤੇ ਅਗਾਧ। ਇਸੇ ਤਰੀਕੇ ਨਾਲ ਅੱਥਾਂ ਹਨ। ਡੂੰਘੇ ਆਗਾਦ ਦਾ ਮਤਲਬ ਡੂੰਘੇ ਨੇ। ਆਬਾਦ ਬਾਗ ਨਾਮ ਹੈ ਕੀੜਾ ਦਾ। ਉਹਨਾਂ ਨੂੰ ਜੰਮਣ ਤੇ ਮਰਨ ਦੀ ਕੋਈ ਪੀੜਾ ਨਹੀਂ। ਦੁੱਖਾਂ ਦੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕੋਈ ਪੀੜਾ ਨਹੀਂ। ਆਰਾਧਕ ਸਾਧ ਸਦਾ ਚਿੱਤ ਲਾਏ, ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। ਐਸੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਧ ਪੁਰਸ਼ ਹਨ ਜਿਹੜੇ ਸਾਧੂ ਮਹਾਤਮਾ ਸੰਤ ਮਹਾਂਪੁਰਸ਼ ਸਦਾ ਚਿੱਤ ਲਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ ਕਰਦੇ ਹਨ।
ਸ੍ਰੀ ਗੁਰੂ ਨਾਨਕ ਠਾਣ ਲਈ ਮਨ ਅੰਗਦ ਦੇਹ ਮੈਂ ਜਾਉ ਸਮਾਏ।
ਇਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਐਸੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨ ਦੇ ਵਿੱਚ ਧਾਰਨ ਕੀਤੀ ਹੈ ਕਿ ਹੁਣ ਅੰਗਦ ਦੇਹ ਮੈਂ ਜਾਉ ਸਮਾਏ। ਗੁਰੂ ਅੰਗਦ ਦੇਵ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਰੀਰ ਦੇ ਵਿੱਚ ਜਾ ਕਰਕੇ ਸਮਾ ਜਾਵਾਂ।
ਸ੍ਰੀ ਪਰਮਾਤਮਾ ਵਿਆਪਕ ਥਾਪਕ ਥਾਪਕ ਹੈ ਭਾਵ ਤਾਪ ਮਿਟਾਏ।
ਸ੍ਰੀ ਪਰਮਾਤਮਾ ਵਿਆਪਕ ਸ਼੍ਰੋਮਣੀ ਜੋ ਪਰਮਾਤਮਾ ਹੈ ਸੋ ਸਾਰਿਆਂ ਦੇ ਵਿੱਚ ਵਿਆਪਕ ਹੈ। ਥਾਪਕ ਸਾਰਿਆਂ ਦੀ ਉਹ ਸਥਾਪਨਾ ਕਰਨ ਵਾਲਾ ਸਥਾਪਨ ਵਾਲਾ ਹੈ। ਥਾਪਕ ਹੈ ਤੇ ਥਾਪਕ ਨਾਸ ਕਰਨ ਵਾਲਾ ਪਖੰਡਾਂ ਨੂੰ ਨਾਸ ਕਰਨ ਵਾਲਾ ਹੈ ਅਤੇ ਭਵਤਾਪ ਮਿਟਾਏ ਸੰਸਾਰ ਦੇ ਵਿੱਚੋਂ ਤਾਪਾਂ ਨੂੰ ਮਿਟਾ ਦੇਣ ਵਾਲਾ ਹੈ। ਤਾਪ ਤੋਂ ਜਿਹੜੇ ਚੜੇ ਰਹਿੰਦੇ ਦੁੱਖਾਂ ਰੂਪੀ ਐਸੇ ਤਾਪਾਂ ਨੂੰ ਸੰਸਾਰ ਦੇ ਤਾਪਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਮਿਟਾਉਣ ਵਾਲੇ ਹਨ।
ਪਾਪ ਕਲਾਪ ਨਸੈ ਜਿਹ ਜਾਪ ਤੇ ਆਪ ਹੀ ਆਪ ਅਮਾਪ ਰਹਾਏ।
ਇਸ ਤਰੀਕੇ ਨਾਲ ਪਾਪ ਕਲਾਪ ਨਸੈ ਜਿਹ ਜਾਪ ਕਲਾਪ ਨਾਮ ਸਮੂਹ ਦਾ ਸਮੂਹ ਜਿਹੜੇ ਪਾਪ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਪ ਕਰਨ ਦੇ ਨਾਲ ਸਮੂਹ ਪਾਪ ਜਿਹੜੇ ਸਾਰੇ ਪਾਪ ਨਸ਼ਟ ਹੋ ਜਾਂਦੇ ਖਾਪ ਹੋ ਜਾਂਦੇ ਨੇ ਤਾਂ ਇਸ ਤਰੀਕੇ ਨਾਲ ਆਪ ਹੀ ਆਪ ਅਮਾਪ ਰਹਾਏ। ਉਹ ਆਪਣੇ ਆਪ ਦੇ ਵਿੱਚ ਸੁੱਤੇ ਪ੍ਰਕਾਸ਼ ਹੈ ਅਮਾਪ ਰਹਾਏ। ਉਹਦਾ ਜਿਹੜਾ ਮਾਪ ਹੈ ਕੋਈ ਨੀ ਕਰ ਸਕਦਾ ਮਾਪ ਰਹਿਤ ਹੈ।
ਸ੍ਰੀ ਜਗ ਕਾਰਨ ਦੰਭ ਬਿਦਾਰਨ ਦਾਸ ਉਦਾਹਰਣ ਜਾਂ ਫਿਰਦਾਏ।
ਸ੍ਰੀਮਣੀ ਸ੍ਰੀ ਜਗ ਕਾਰਨ ਸ੍ਰੀ ਮਾਇਆ ਤੇ ਜਗ ਸੰਸਾਰ ਸੰਸਾਰ ਦਾ ਤੇ ਮਾਇਆ ਦਾ ਅਕਾਲ ਪੁਰਖ ਵਾਹਿਗੁਰੂ ਜੀ ਕਾਰਨ ਸਰੂਪ ਹੈ। ਕੋਈ ਵੀ ਕਾਰਜ ਹੈ ਉਹਦੇ ਪਿੱਛੇ ਕਾਰਨ ਹੁੰਦਾ, ਕਾਰਨ ਦੇ ਕਰਕੇ ਕਾਰਜ ਹੁੰਦਾ। ਉਪਾਦਾਨ ਕਾਰਨ ਤੇ ਨਿਮਿਤ ਕਾਰਨ ਦੋ ਕਾਰਨ ਵਿਦਵਾਨਾਂ ਨੇ ਮੰਨੇ ਨੇ। ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਸੰਸਾਰ ਦਾ ਤੇ ਮਾਇਆ ਦਾ ਨਿਮਿਤ ਕਾਰਨ ਤੇ ਉਪਾਦਾਨ ਕਾਰਨ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਹਨ। ਦੰਭ ਬਿਦਾਰਨ ਦੰਭ ਨਾਮ ਪਖੰਡ ਦਾ ਹੁੰਦਾ, ਪਖੰਡ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਸ ਕਰਨ ਵਾਲੇ ਨੇ। ਦਾਸ ਉਦਾਹਰਨ ਜਾਂ ਬਿਰਦਾਏ, ਬਿਰਦਾਏ ਨਾਮ ਹੈ ਸੁਭਾਅ ਦਾ। ਦਾਸਾਂ ਦਾ ਉਧਾਰ ਕਰਨਾ, ਦਾਸਾਂ ਨੂੰ ਤਾਰਨਾ, ਆਪਣੇ ਸੇਵਕਾਂ ਦੀ ਰੱਖਿਆ ਕਰਨੀ ਤੇ ਦੁੱਖਾਂ ਨੂੰ ਦੂਰ ਕਰਨਾ, ਇਹ ਅਕਾਲ ਪੁਰਖ ਦਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁਭਾਅ ਹੈ।
ਉਹ ਗੁਰੂ ਨਾਨਕ ਜੀ ਠੱਟੀ ਲੈਣੇ ਤਨ ਵਿੱਚ ਵਿਰਾਜੋਂ ਜਾਏ।
ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਦਾ ਐਸਾ ਸੁਭਾਅ ਹੈ ਉਹਨਾਂ ਨੇ ਆਪਣੇ ਮਨ ਵਿੱਚ ਇਹ ਧਾਰਨ ਕੀਤੀ ਹੈ ਕਿ ਲਹਿਣੇ ਦੇ ਤਨ ਦੇ ਵਿੱਚ ਸਰੀਰ ਦੇ ਵਿੱਚ ਜਾ ਕਰਕੇ ਹੁਣ ਸਮਾ ਜਾਈਏ।
ਦੋਹਰਾ ਕਰ ਇਸ਼ਨਾਨ ਐਰਾਵਤੀ ਗਮਨੇ ਉਠ ਪੁਨਸਾਰ।
ਇਸ ਤਰ੍ਹਾਂ ਮਨ ਚ ਵਿਚਾਰ ਕਰਕੇ ਪੁਨਸਾਰ ਤੜਕ ਸਾਰ ਸਵੇਰੇ ਅੰਮ੍ਰਿਤ ਵੇਲੇ ਉੱਠ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਵੀ ਦਰਿਆ ਦੇ ਉੱਪਰ ਇਸ਼ਨਾਨ ਕਰਨ ਦੇ ਵਾਸਤੇ ਚੱਲੇ ਹਨ।
ਸੇਵਾ ਹਿਤ ਲੈਣਾ ਚੱਲਿਓ ਜਾਂ ਕੋ ਚਰਨ ਅਰਾਦ।
ਸੇਵਾ ਕਰਨ ਦੇ ਵਾਸਤੇ ਭਾਈ ਲਹਿਣਾ ਜੀ ਵੀ ਨਾਲ ਚੱਲੇ ਨੇ ਜਿਨ੍ਹਾਂ ਨੂੰ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਹੀ ਆਸਰਾ ਹੈ।
ਸੋਭੀ ਜਾਏ ਤੀਰ ਪਰ ਵਸਤਰ ਉਤਾਰੇ।
ਰਾਵੀ ਦੇ ਦਰਿਆ ਤੇ ਜਾ ਕਰਕੇ ਇਸ਼ਨਾਨ ਕਰਨ ਦੇ ਵਾਸਤੇ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਪਰੋਂ ਕੱਪੜੇ ਉਤਾਰੇ ਹਨ।
ਸ੍ਰੀ ਗੁਰ ਪ੍ਰਵਿਸ਼ੇ ਨੀਰ ਮਝਾਰੇ।
ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਵੀ ਦੇ ਪਾਣੀ ਦੇ ਵਿੱਚ ਪ੍ਰਵੇਸ਼ ਹੋਏ ਹਨ।
ਕਰ ਇਸ਼ਨਾਨ ਵੱਧ ਠੰਡੇ ਰਹੇ।
ਇਸ਼ਨਾਨ ਕਰਕੇ ਰਾਵੀ ਦੇ ਐਨ ਵਿਚਕਾਰ ਸੱਚੇ ਪਾਤਸ਼ਾਹ ਜੀ ਖੜੇ ਹੋਏ ਹਨ।
ਜਿਨ ਬਹੁ ਦਾਸਨ ਕੇ ਦੁੱਖ ਸਹੇ।
ਜਿਨ੍ਹਾਂ ਨੇ ਆਪਣੇ ਬਹੁਤ ਸਾਰੇ ਦਾਸਾਂ ਦੇ ਸਿੱਖਾਂ ਦੇ ਦੁੱਖਾਂ ਨੂੰ ਸਾੜ ਦਿੱਤਾ ਹੈ। ਉਸ ਵਕਤ ਭਾਈ ਲਹਿਣਾ ਜੀ ਨੇ ਵੀ ਉੱਥੇ ਇਸ਼ਨਾਨ ਕੀਤਾ ਹੈ।
ਬੈਠੋ ਤੜ ਪਰ ਲਾਏ ਧਿਆਨ।
ਇਸ਼ਨਾਨ ਕਰਕੇ ਭਾਈ ਲਹਿਣਾ ਜੀ ਰਾਵੀ ਦਰਿਆ ਦੇ ਵਿੱਚੋਂ ਬਾਹਰ ਆ ਕਰਕੇ ਕਿਨਾਰੇ ਤੇ ਬੈਠ ਕਰਕੇ ਤੇ ਧਿਆਨ ਲਾ ਕਰਕੇ ਆਪਣੇ ਨਿੱਜੀ ਆਤਮ ਸਰੂਪ ਦੇ ਵਿੱਚ ਬੈਠ ਗਏ ਹਨ।
ਦਸਵੇਂ ਦੁਆਰ ਸਵਾਸ ਟਿਕਾਇਓ।
ਆਪਣੇ ਸਵਾਸਾਂ ਨੂੰ ਦਸਵੇਂ ਦੁਆਰ ਦੇ ਵਿੱਚ ਚੜਾ ਕਰਕੇ ਤੇ ਟਿਕਾ ਲੈਣਾ ਕੀਤਾ ਹੈ।
ਪ੍ਰੇਮ ਨਿਵਗਨ ਧਿਆਨ ਰਸ ਆਇਓ।
ਤੇ ਇਸ ਤਰੀਕੇ ਨਾਲ ਪ੍ਰੇਮ ਦੇ ਵਿਚ ਵਿਸ਼ੇਸ਼ ਕਰਕੇ ਮਗਨ ਹੋ ਗਏ ਨੇ ਤੇ ਧਿਆਨ ਸਤਿਗੁਰਾਂ ਦੇ ਚਰਨਾਂ ਦੇ ਵਿਚ ਲੱਗਾ ਹੋਇਆ ਤੇ ਰਸ ਆ ਗਿਆ ਹੈ।
ਦੁਸ ਰੂਪ ਸ੍ਰੀ ਨਾਨਕ ਸੁੰਦਰ,
ਜਿਹੜਾ ਸਤਿਗੁਰ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਸਰੂਪ ਹੈ,
ਹਿਰਦੇ ਕੇ ਅੰਦਰ।
ਸੋ ਇਸ ਪ੍ਰਕਾਰ ਚੌਂਕੜੀ ਮਾਰ ਕੇ, ਬਾਹਾਂ ਨੂੰ ਰੱਖ ਕੇ, ਗੋਡਿਆਂ ਉੱਪਰ ਕੰਗੋੜ ਸਿੱਧੀ ਕਰਕੇ, ਨੇਤਰ ਬੰਦ ਕਰਕੇ, ਸਤਿਗੁਰਾਂ ਦੇ ਜਿਹੜੇ ਬਾਹਰ ਪ੍ਰਤੱਖ ਨੇਤਰਾਂ ਦੇ ਨਾਲ ਦਰਸ਼ਨ ਕਰਦੇ ਨੇ, ਧਿਆਨ ਦੇ ਵਿਚ ਉਸ ਸਰੂਪ ਦਾ ਇਸ ਪ੍ਰਕਾਰ ਧਿਆਨ ਕੀਤਾ ਹੋਇਆ ਹੈ। ਧਿਆਨ ਦੇ ਵਿਚ ਇੰਨੀ ਇਕਾਗਰਤਾ ਹੋ ਗਈ, ਇੰਨੇ ਸਤਿਗੁਰ ਨਾਨਕ ਦੇ ਮਹਾਰਾਜ ਦੇ ਪ੍ਰੇਮ ਦੇ ਵਿਚ ਭਾਈ ਲਹਿਣਾ ਜੀ ਮਗਨ ਹੋ ਗਏ ਨੇ ਕਿ ਆਪਣੇ ਸਰੀਰ ਦੀ ਜਿਹੜੀ ਖਬਰ ਹੈ, ਸੁੱਧ ਹੈ, ਭੁੱਲ ਗਈ ਹੈ।
ਭੁੱਖ ਅਮੋਲ ਪਾਇਓ ਔਰ ਮਾਏ,
ਇਹ ਧਿਆਨ ਦਾ ਸੁੱਖ ਹੈ। ਜੇ ਇਕਾਗਰਤਾ ਬਣ ਜਾਵੇ ਤੇ ਬਹੁਤ ਸੁੱਖ ਪ੍ਰਾਪਤ ਹੁੰਦਾ, ਬਾਹਰਲੇ ਚੀਜ਼ਾਂ ਦਾ ਓਨਾ ਸੁੱਖ ਨੀ ਜਿੰਨਾ ਧਿਆਨ ਦਾ ਸੁੱਖ ਹੈ। ਇਸ ਤਰੀਕੇ ਨਾਲ ਅਮੁੱਲ ਸੁੱਖ ਜਿਹੜਾ ਹੈ ਹਿਰਦੇ ਵਿਚ ਪ੍ਰਾਪਤ ਹੋਇਆ ਹੈ।
ਨਿਚਲ ਬੈਠੋ ਧਿਆਨ ਨਿਮਗਨਾ,
ਧਿਆਨ ਦੇ ਵਿਚ ਮਗਨ ਹੋ ਕਰਕੇ ਭਾਈ ਲਹਿਣਾ ਜਿਸ ਪ੍ਰਕਾਰ ਬੈਠੇ ਹੋਏ ਹਨ ਅਚਲ ਹੋ ਕਰਕੇ,
ਗੁਰਸਰੀਪ ਕੀ ਗੁਰਸਰੂਪ ਕੀ ਇੱਕ ਲਿਵ ਲਗਨਾ,
ਸਤਿਗੁਰਾਂ ਦੇ ਸੁੰਦਰ ਸਰੂਪ ਦੀ ਇਸ ਪ੍ਰਕਾਰ ਧਿਆਨ ਦੇ ਵਿਚ ਉਧਰ ਚਿੱਤ ਦੀ ਬਿਰਤੀ ਜਿਹੜੀ ਹੈ ਲੱਗੀ ਹੋਈ ਹੈ।
ਸ੍ਰੀ ਗੁਰ ਬੰਦੇ ਪ੍ਰੇਮ ਕੀ ਡੋਰੀ,
ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰੇਮ ਦੀ ਡੋਰੀ ਦੇ ਨਾਲ ਬੱਝੇ ਹੋਏ ਹਨ।
ਨਿਜ ਤਪ ਕਰਨ ਦੀਨ ਤਮ ਸ਼ੋਰੀ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਤਦੋਂ ਰਾਵੀ ਦੇ ਪਾਣੀ ਵਿਚ ਐਨ ਵਿਚਕਾਰ ਖੜੇ ਹੋਏ ਸਨ, ਜਦੋਂ ਭਾਈ ਲਹਿਣਾ ਜੀ ਕੰਢੇ ਤੇ ਬੈਠੇ ਹੋਏ ਨੇ ਤੇ ਪ੍ਰੇਮ ਦੇ ਵਿਚ ਮਗਨ ਨੇ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕੀਤਾ ਹੋਇਆ ਤੇ ਭਾਈ ਲਹਿਣਾ ਜੀ ਦੇ ਪ੍ਰੇਮ ਨੇ ਸਤਿਗੁਰਾਂ ਨੂੰ ਖਿੱਚ ਪਾਈ ਹੈ, ਤਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਵੀ ਦੇ ਵਿਚੋਂ ਤੁਰ ਪਏ ਹਨ।
ਤਟ ਪਰ ਆਏ ਦਾਸ ਕੋ ਹੇਰਾ,
ਰਾਵੀ ਦੇ ਵਿਚੋਂ ਬਾਹਰ ਆ ਕਰਕੇ ਕਿਨਾਰੇ ਤੇ ਆ ਕਰਕੇ ਬੈਠੇ ਹੋਏ ਭਾਈ ਲਹਿਣਾ ਜੀ ਵੱਲ ਵੇਖਿਆ ਹੈ।
ਜੇ ਸੁਦ ਨਹਿ ਤਨ ਕੀ ਤਿਸ ਵੇਰਾ,
ਇਸ ਵਕਤ ਜਿਨ੍ਹਾਂ ਨੂੰ ਆਪਣੇ ਸਰੀਰ ਦੀ ਵੀ ਖਬਰ ਨਹੀਂ ਹੈ,
ਬਹਿਰ ਰੂਪ ਨੇ ਸਿੱਖੇ ਅਨੂਪਾ,
ਇਸ ਤਰ੍ਹਾਂ ਬਹਿਰ ਰੂਪ ਨੇ ਸਿੱਖੇ ਅਨੂਪਾ, ਬਾਹਰ ਸਤਿਗੁਰ ਸੱਚੇ ਪਾਤਸ਼ਾਹ ਜੀ ਖੜੇ ਹੋਏ ਨੇ, ਪਰ ਭਾਈ ਲਹਿਣਾ ਜੀ ਨੇਤਰ ਬੰਦ ਨੇ, ਅੰਦਰ ਆਪਣੇ ਨਿੱਜੀ ਆਤਮ ਸਰੂਪ ਦੇ ਵਿਚ ਮਗਨ ਹਨ, ਬਾਹਰ ਨੂੰ ਨਹੀਂ ਵੇਖ ਰਹੇ ਹਨ।
ਅੰਤਰ ਧਿਆਨ ਰੂਪ ਅਨ ਰੂਪ,
ਇਸ ਤਰੀਕੇ ਨਾਲ ਸੋ ਅੰਦਰ ਧਿਆਨ ਕੀਤਾ ਹੋਇਆ ਉਹਦੇ ਵਿਚ ਉਪਮਾ ਤੋਂ ਰਹਿਬ ਜਿਹੜਾ ਸੁੰਦਰ ਸਰੂਪ ਹੈ ਉਹਦੇ ਵਿਚ ਮਗਨ ਹਨ।
ਰੂਪ ਧਿਆਨ ਮੈਂ ਜੋ,
ਉਸ ਵਕਤ ਜਿਸ ਰੂਪ ਦਾ ਭਾਈ ਲਹਿਣਾ ਜੀ ਨੇ ਧਿਆਨ ਕੀਤਾ ਹੋਇਆ ਸੀ,
ਲਹਿਣੇ ਤੇ ਛਪਾਏ ਲਈਏ ਸੋ,
ਸਤਿਗੁਰਾਂ ਨੇ ਧਿਆਨ ਦੇ ਵਿਚੋਂ ਭਾਈ ਲਹਿਣਾ ਜੀ ਦੇ ਪਾਸੋਂ ਉਹ ਜਿਹੜਾ ਸਰੂਪ ਧਿਆਨ ਦੇ ਵਿਚ ਉਹ ਖਿੱਚ ਲੈਣਾ ਕੀਤਾ, ਲਗੋ ਲੈਣਾ ਕੀਤਾ ਹੈ।
ਸਭ ਸੰਭਰਮ ਹੋਏ ਖੁੱਲੇ ਬਲੋਚਨ,
ਕਦੋਂ ਫਿਰ ਜਦੋਂ ਧਿਆਨ ਦੇ ਵਿਚ ਸਤਿਗੁਰਾਂ ਨੇ ਆਪਣੀ ਮੂਰਤ ਨੂੰ ਗਾਇਬ ਕਰ ਲਿਆ ਹੈ, ਤਦੋਂ ਭਾਈ ਲਹਿਣਾ ਜੀ ਨੇ ਸੁੰਦਰ ਨੇਤਰ ਖੋਲੇ ਹਨ।
ਦੇਖੇ ਆਗੇ ਸੋਚ ਵਿਮੋਚਨ,
ਸੋਚ ਵਿਮੋਚਨ, ਵਿਮੋਚਨ ਨਾਮ ਹੈ ਕੱਟਣ ਦਾ, ਸੋਚਾਂ ਨੂੰ ਕੱਟਣ ਵਾਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸਾਹਮਣੇ ਖੜੇ ਹੋਏ, ਤਦੋਂ ਭਾਈ ਲਹਿਣਾ ਜੀ ਨੇ ਦਰਸ਼ਨ ਕੀਤੇ ਹਨ।
ਹੱਥ ਬੰਦ ਕੇ ਕੀਨ ਪ੍ਰਣਾਮ,
ਹੱਥ ਜੋੜ ਕਰਕੇ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਲੀ ਨਿਜ ਸੰਗ ਚਲੀ ਸੁਖ ਧੰਮ,
ਸੁਖਾਂ ਦੇ ਘਰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਲਹਿਣਾ ਜੀ ਨੂੰ ਲੈ ਕਰਕੇ ਜਿੱਥੇ ਧਰਮਸ਼ਾਲਾ ਬਣਾਈ ਹੋਈ ਸੀ ਉੱਥੇ ਲੈ ਕਰਕੇ ਮਹਾਰਾਜ ਚੱਲੇ ਹਨ ਆਪਣੇ ਨਾਲ।
ਧਰਮਸ਼ਾਲਾ ਮੈਂ ਆਨੰਦ ਰਾਜੇ,
ਆ ਕਰਕੇ ਧਰਮਸ਼ਾਲਾ ਦੇ ਵਿਚ ਬਿਰਾਜਮਾਨ ਹੋ ਗਏ ਹਨ।
ਜੋ ਸਿੱਖਣ ਕੇ ਸਭ ਸੁਖ ਸਾਜੇ,
ਇਸ ਤਰੀਕੇ ਨਾਲ ਜੋ ਸਾਰੇ ਸਿੱਖਾਂ ਨੂੰ ਸੁੱਖਾਂ ਦੇ ਨਾਲ ਸੁਸ਼ੋਭਿਤ ਕਰਦੇ ਐਸੇ ਸਤਿਗੁਰੂ ਸਾਹਿਬ ਜੀ।
ਲਹਿਣੇ ਕੋ ਬਿਠਾਏ ਤੇ ਕਲ,
ਜਦੋਂ ਭਾਈ ਲਹਿਣਾ ਜੀ ਨੂੰ ਉਸ ਵਕਤ ਧਰਮਸ਼ਾਲਾ ਦੇ ਵਿਚ ਬਿਠਾ ਦੇਣਾ ਕੀਤਾ ਹੈ।
ਸੰਗਤ ਸਰਬ ਬੁਲਾਏ ਵਿਸਾਲਾ,
ਬਹੁਤ ਭਾਰੀ ਸੰਗਤ ਤਦੋਂ ਜਿਹੜੀ ਸੀਗੀ ਉੱਥੇ ਉਹ ਸਾਰੀ ਸੰਗਤ ਨੂੰ ਬੁਲਾ ਲੈਣਾ ਕੀਤਾ ਹੈ।
ਦੋਨੋਂ ਸੋਤਰ ਕੋ ਨਿਕਟ ਹਕਾਰ,
ਸਤਿਗੁਰਾਂ ਨੇ ਆਪਣੇ ਦੋਨਾਂ ਪੁੱਤਰਾਂ ਨੂੰ ਆਪਣੇ ਪਾਸ ਬੁਲਾਇਆ ਹੈ।
ਇਹ ਪੰਜ ਪੈਸੇ ਆਏ ਤਵੇ ਧਰਮਸ਼ਾਲ ਮਜਾਰਾ,
ਸਾਰੀ ਸੰਗਤ ਸੀ ਜਿਹੜੀ ਤੇ ਦੋਵੇਂ ਸਤਿਗੁਰਾਂ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਤੇ ਸਾਰੇ ਆ ਗਏ ਹਨ।
ਲੈਣੇ ਕੋ ਕਰਨਾ ਯੁਤ ਹੇਰਾ,
ਸਤਿਗੁਰਾਂ ਨੇ ਪਾਈ ਲਹਿਣਾ ਜੀ ਵੱਲ ਕਿਰਪਾ ਦ੍ਰਿਸ਼ਟੀ ਦੇ ਨਾਲ ਵੇਖਿਆ ਹੈ।
ਲੀਏ ਪੰਜ ਪੈਸੇ ਇੱਕ ਨਲੇਰਾ,
ਤੇ ਪੰਜ ਪੈਸੇ ਤੇ ਇੱਕ ਨਾਰੀਅਲ ਸਤਿਗੁਰਾਂ ਨੇ ਲੈਣਾ ਕੀਤਾ ਹੈ।
ਤੀਨ ਪ੍ਰਦਰਸ਼ਨ ਤੀਨ ਚਫੇਰੇ,
ਤੇ ਫੇਰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਦੇ ਉੱਪਰ ਪਾਈ ਲਹਿਣਾ ਜੀ ਨੂੰ ਬਿਠਾ ਕਰਕੇ ਪੰਜ ਪੈਸੇ ਤੇ ਇੱਕ ਨਾਰੀਅਲ ਅੱਗੇ ਰੱਖਿਆ ਹੈ ਤੇ ਤਿੰਨ ਪ੍ਰਦਕਸ਼ਣਾ ਕੀਤੀਆਂ ਨੇ। ਤਿੰਨ ਸਤਿਗੁਰਾਂ ਨੇ ਭਾਈ ਲਹਿਣਾ ਜੀ ਦੀਆਂ ਪ੍ਰਕਰਮਾ ਕੀਤੀਆਂ ਹਨ।
ਕਰਤੇ ਤਰਕ ਪੇਟ ਅਗੇਰ,
ਪ੍ਰਕਰਮਾ ਕਰਨ ਤੋਂ ਬਾਅਦ ਉਹ ਜਿਹੜੀਆਂ ਚੀਜ਼ਾਂ ਨਾਰੀਅਲ ਤੇ ਪੰਜ ਪੈਸੇ ਸਨ ਉਹ ਸਤਿਗੁਰਾਂ ਨੇ ਭਾਈ ਲਹਿਣਾ ਜੀ ਦੇ ਅੱਗੇ ਰੱਖ ਦਿੱਤੇ ਹਨ।
ਹੱਥ ਜੋੜ ਕੇ ਸੀਸ ਨਿਵਾਇਓ,
ਜਦੋਂ ਹੱਥ ਜੋੜ ਕਰਕੇ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਦੇ ਅੱਗੇ ਸਿਰ ਨਵਾ ਦਿੱਤਾ ਹੈ।
ਲਹਿਣਾ ਭਿਖ ਡਰਿਓ ਬਿਸਮਾਇ,
ਇਹ ਕੌਤਕ ਵੇਖ ਕਰਕੇ ਭਾਈ ਲਹਿਣਾ ਜੀ ਹੈਰਾਨ ਹੋ ਗਏ ਹਨ।
ਔਰ ਵਿਚਾਰ ਬੇਪ੍ਰੀਤ ਮਹਾਨਾ,
ਤੇ ਹਿਰਦੇ ਦੇ ਵਿੱਚ ਭਾਈ ਲਹਿਣਾ ਜੀ ਨੇ ਵਿਚਾਰ ਕੀਤੀ ਹੈ ਕਿ ਇਹ ਤਾਂ ਜਿਹੜੀ ਮਰਿਆਦਾ, ਇਹ ਜਿਹੜਾ ਕੰਮ ਹੋਇਆ, ਇਹ ਤਾਂ ਬੜਾ ਉਲਟ ਹੋਇਆ, ਕਿਉਂਕਿ ਸਿੱਖ ਹੈ ਜਿਹੜਾ ਚੇਲਾ ਹੈ ਉਹ ਆਪਣੇ ਗੁਰੂ ਦੇ ਅੱਗੇ ਮੱਥਾ ਟੇਕਦਾ, ਗੁਰੂ ਨੂੰ ਮੱਥਾ ਟੇਕਦਾ ਤੇ ਗੁਰੂ ਤਖ਼ਤ ਉੱਪਰ ਬੈਠਦਾ ਹੈ। ਸਤਿਗੁਰਾਂ ਨੇ ਮੈਨੂੰ ਬਿਠਾ ਦਿੱਤਾ ਹੈ, ਮੇਰੇ ਅੱਗੇ ਸੀਸ ਨਵਾ ਦਿੱਤਾ, ਇਹ ਬੜੀ ਉਲਟ ਗੱਲ ਹੋਈ ਹੈ।
ਬੇਸ਼ਨ ਇਹ ਵੇਦ ਬਚਨ ਵਖਾਨਾ,
ਉਸ ਵਕਤ ਪਾਈ ਲੈਣਾ ਜੀ ਨੇ ਇਸ ਪ੍ਰਕਾਰ ਬਚਨ ਕੀਤਾ ਹੈ।
ਤੁਮ ਕਰਤਾਰ ਸਰਬ ਸਿਰ ਤਾਜ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਾਈ ਲੈਣਾ ਜੀ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਰਤਾਰ ਹੋ, ਆਪ ਪਰਮੇਸ਼ਰ ਹੋ, ਰੱਬ ਹੋ ਤੇ ਸਾਰਿਆਂ ਦੇ ਸਿਰ ਤਾਜ ਹੋ, ਸ਼੍ਰੋਮਣੀ ਹੋ,
ਪਰਮ ਪਰਮੇਸ਼ਰ ਸ੍ਰੀ ਮਹਾਰਾਜ,
ਮਹਾਰਾਜ ਆਪ ਪਰਮ ਹੋ, ਵੱਡੇ ਹੋ, ਪਰਮੇਸ਼ਰ ਜਿਹੜੇ ਪੰਜ ਈਸ਼ਰ ਮੰਨੇ ਨੇ ਆਪ ਉਹਨਾਂ ਤੋਂ ਵੀ ਵੱਡੇ ਹੋ, ਫਿਰ ਸ੍ਰੀ ਮਹਾਰਾਜਾ ਲਕਸ਼ਮੀ ਦੇਵੀ ਇਸ ਤਰੀਕੇ ਨਾਲ ਮਹਾਰਾਜੇ ਹੋ,
ਜਿਸ ਤਨ ਕੋ ਤੁਮਨੇ ਸਿਰ ਨਿਆਇਓ,
ਜਿਹੜੇ ਸਰੀਰ ਨੂੰ ਆਪ ਜੀ ਨੇ ਸੀਸ ਨਵਾਇਆ ਹੈ,
ਉਚਿਤ ਵੱਡੇ ਦੁੱਖ ਮੈਂ ਲੱਖ ਪਾਇਓ,
ਇਹ ਜਿਹੜਾ ਸਰੀਰ ਜਿਹਨੂੰ ਤੁਸੀਂ ਸਿਰ ਨਵਾ ਦਿੱਤਾ, ਇਹ ਸਰੀਰ ਦਿਖ ਦੁੱਖ ਦੇਣ ਦੇ ਯੋਗ ਹੈ, ਮੈਂ ਇਸ ਪ੍ਰਕਾਰ ਜਾਣਿਆ ਹੈ।
ਦੋਹਰਾ ਸੁਣ ਕੇ ਸ੍ਰੀ ਗੁਰੂ ਤਬ ਕਹਿਓ ਕਿਰਪਾ ਰਸੀਲੇ ਨੈਣਾ,
ਸੁਣ ਕਰਕੇ ਭਾਈ ਲਹਿਣਾ ਜੀ ਦੇ ਪਾਸੋਂ ਤਦੋਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਨੇਤਰਾਂ ਦੇ ਵਿੱਚ ਕਿਰਪਾ ਕਰ ਭਰ ਕੇ ਇਸ ਪ੍ਰਕਾਰ ਬਚਨ ਕੀਤੇ ਹਨ।
ਪੁਰਖਾ ਬਸ ਤੂਸ਼ਣ ਕਰੋ ਵੋਰ ਨਾ ਬੋਲੋ ਬੈਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪੁਰਖਾ ਬਸ ਚੁੱਪ ਕਰੋ, ਹੁਣ ਤੁਸੀਂ ਕੋਈ ਬਚਨ ਨੀ ਬੋਲਣਾ, ਚੁੱਪ ਰਹਿਣਾ ਹੈ।
ਚੋਪੀ ਜੋ ਉਚਰੋ ਸੋ ਹੋਵੇ ਸਾਚੀ,
ਕਿਉਂਕਿ ਸਭ ਕੁਛ ਹੁਣ ਤੁਹਾਡੇ ਕੋਲ ਹੈ, ਜੋ ਤੁਸੀਂ ਹੁਣ ਬਚਨ ਕਰੋਗੇ, ਜੋ ਵੀ ਬਚਨ ਤੁਹਾਡੀ ਰਚਨਾ ਤੋਂ ਨਿਕਲੇਗਾ ਟਲੇਗਾ ਨਹੀਂ, ਉਹ ਪੂਰਾ ਹੋ ਜਾਵੇਗਾ।
ਉਨਸ ਕਰੋ ਨਾ ਗਿਰਾ ਉਬਾਚੀ,
ਇਸ ਤਰੀਕੇ ਨਾਲ ਫਿਰ ਦੁਬਾਰਾ ਇਸ ਤਰ੍ਹਾਂ ਦੇ ਬਚਨ ਨਹੀਂ ਕਰਨੇ ਹਨ।
ਆਇਸ ਮੰਨੋ ਆਸ ਮਤ ਮੇਰੋ,
ਤੇ ਮੇਰਾ ਇਸ ਪ੍ਰਕਾਰ ਦਾ ਸਿਧਾਂਤ ਸਾਡੀ ਮਤ ਹੈ ਤੇ ਸਾਡੇ ਬਚਨਾਂ ਨੂੰ ਮੰਨਣਾ ਕਰੋ।
ਬਾ ਸਭ ਕੋ ਗੁਰ ਹੈ ਜਗ ਤੇਰੋ,
ਤੇ ਤੁਸੀਂ ਹੁਣ ਸਾਰੇ ਸੰਸਾਰ ਦੇ ਗੁਰੂ ਹੋ ਗਏ ਹੋ, ਗੁਰੂ ਬਣ ਗਏ ਹੋ, ਤੇ ਸਾਰਾ ਜਿਹੜਾ ਸੰਸਾਰ ਸਾਰੀ ਲੁਕਾਈ ਹੈ ਉਹ ਸਾਰੀ ਆਪ ਦੀ ਮਰੀਦ ਬਣ ਗਈ ਹੈ।
ਅੰਗਦ ਨਾਮ ਆਜ ਤੇ ਹੋਈ,
ਅੱਜ ਤੋਂ ਬਾਅਦ ਸੰਸਾਰ ਦੇ ਵਿੱਚ ਤੁਹਾਡਾ ਅੰਗਦ ਨਾਮ ਜਿਹੜਾ ਹੈ ਉਹ ਪ੍ਰਚਲਿਤ ਹੋਵੇਗਾ।
ਨਿਜ ਅੰਗਨ ਤੇ ਕੀਨੋ ਸੋਈ,
ਆਪਣੇ ਨਿਜ ਅੰਗਨ ਆਪਣੇ ਅੰਗਾਂ ਦੇ ਨਾਲ ਲਾ ਕਰਕੇ ਤੇ ਤੁਹਾਨੂੰ ਆਪਣਾ ਅੰਗ ਹੀ ਬਣਾ ਲੈਣਾ ਕੀਤਾ ਹੈ।
ਸਿਮਰਨ ਸਤ ਨਾਮ ਪ੍ਰਗਟਾਵੋ,
ਸੰਸਾਰ ਦੇ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਵਾਹਿਗੁਰੂ ਹੈ, ਜੋ ਸਤ ਨਾਮ ਸ੍ਰੀ ਵਾਹਿਗੁਰੂ ਸੰਸਾਰ ਦੇ ਵਿੱਚ ਪ੍ਰਗਟ ਕਰੋ।
ਜਹ ਤਹ ਸਿੱਖੀ ਰੀਤ ਚਲਾਓ,
ਜਿੱਥੇ ਕਿਸੇ ਵੀ ਸੰਸਾਰ ਦੇ ਵਿੱਚ ਸਿੱਖੀ ਦੀ ਜਿਹੜੀ ਮਰਿਆਦਾ ਹੈ ਉਹ ਪ੍ਰਚਲਿਤ ਕਰੋ।
ਅਸਤ ਹੈ ਪ੍ਰਭ ਦ੍ਵੈ ਰੂਪ ਸੁਹਾਇਓ,
ਇਸ ਤਰ੍ਹਾਂ ਕਹਿਰ ਕਰਕੇ ਜਿਹੜਾ ਪ੍ਰਭੂ ਸਿਆ ਗੁਰੂ ਨਾਨਕ ਦੇ ਰੂਪ ਵਿੱਚ ਹੁਣ ਦੋ ਰੂਪਾਂ ਦੇ ਵਿੱਚ ਸੁਭਾਇਮਾਨ ਸੋਭਨੀਕ ਹੋ ਗਿਆ ਹੈ।
ਜਨ ਸ੍ਰੀ ਗੰਗ ਤਰੰਗ ਉਠਾਇਓ,
ਜਿਵੇਂ ਗੰਗਾ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ, ਤਰੰਗਾਂ ਉੱਠਦੀਆਂ, ਦੋ ਵੀ ਉੱਠਦੀਆਂ, ਪਾਣੀ ਇੱਕ ਹੀ ਹੁੰਦਾ, ਇਸ ਪ੍ਰਕਾਰ ਦੋ ਰੂਪ ਸਤਿਗੁਰਾਂ ਦੇ ਸੋਭ ਰਹੇ ਪਰਮੇਸ਼ਰ ਦੇ ਸੋ ਰੂਪ ਹੁਣ ਸੋਭ ਰਹੇ ਹਨ।
ਨਿੱਕੇ ਦੀਪੋ ਪ੍ਰਕਾਸ਼ ਫਿਸਾਲਾ,
ਤਰੀਕੇ ਨਾਲ ਭਰੀ ਪ੍ਰਕਾਰ ਜਿਹੜਾ ਪ੍ਰਕਾਸ਼ ਹੈ ਉਹ ਫੈਲ ਰਿਹਾ ਹੈ।
ਜੋ ਮਿਸਾਲ ਤੇ ਜਗੇ ਮਿਸਾਲਾ,
ਜਿਵੇਂ ਇੱਕ ਮਿਸਾਲ ਤੋਂ ਦੂਸਰੀ ਮਿਸਾਲ ਜਿਹੜੀ ਜਗ ਪੈਂਦੀ ਹੈ, ਇੱਕ ਦੀਵੇ ਤੋਂ ਦੂਸਰਾ ਦੀਵਾ ਜਗ ਪੈਂਦਾ ਹੈ।
ਜਗ ਮੈਂ ਉਲਟੀ ਗੰਗ ਵਹਾਏ,
ਸੰਸਾਰ ਦੇ ਵਿੱਚ ਸਤਿਗੁਰਾਂ ਨੇ ਨਵਾਂ ਕੌਤਕ ਕੀਤਾ ਹੈ, ਉਲਟੀ ਗੰਗਾ ਹੈ ਜਿਹੜੀ ਉਹ ਵਹਾ ਦਿੱਤੀ ਹੈ, ਚੇਲੇ ਨੂੰ ਗੁਰੂ ਬਣਾ ਦਿੱਤਾ ਹੈ।
ਦੇਖੋ ਕਰ ਗੁਰ ਦੀ ਗੁਰਿਆਈ,
ਸਿੱਖ ਨੂੰ ਗੁਰੂ ਬਣਾ ਕਰਕੇ ਤੇ ਉਸ ਨੂੰ ਗੁਰਤਾ ਗਤੀ ਬਖਸ਼ਿਸ਼ ਕਰ ਦਿੱਤੀ ਹੈ।
ਇਸ ਪ੍ਰਕਾਰ ਤੇ ਤਖਤ ਬਿਠਾਇਓ,
ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਣਾ ਕਰਕੇ ਤੇ ਤਖ਼ਤ ਉੱਪਰ ਬਿਠਾ ਦਿੱਤਾ ਹੈ।
ਬਹੁਰੂ ਸਭ ਤੋਂ ਬਚਨ ਲਾਇਓ,
ਫੇਰ ਸਾਰਿਆਂ ਦੇ ਨਾਲ ਇਸ ਪ੍ਰਕਾਰ ਬਚਨ ਕੀਤੇ ਹਨ।
ਜੇ ਕੋ ਹੈ ਮੇਰੂ ਅਨਸਾਰੀ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਨ ਕਿ ਜਿਹੜਾ ਵੀ ਸਿੱਖ ਕੋਈ ਵੀ ਮੇਰੇ ਅਨੁਸਾਰ ਹੈ,
ਨਮੋ ਕਰੇ ਪਦ ਪਰ ਸਿਰ ਧਾਰੀ,
ਇਸ ਪ੍ਰਕਾਰ ਉਹ ਸਾਡੇ ਆਖੇ ਲੱਗੋ ਤੇ ਉਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਤੇ ਸਿਰ ਦਾ ਕਰਕੇ ਇਹਨਾਂ ਨੂੰ ਮੱਥਾ ਟੇਕੋ।
ਮਮ ਸਰੂਪ ਕੋ ਜੈਸਾ ਜਾਣੈ,
ਜਿਸ ਪ੍ਰਕਾਰ ਮੇਰਾ ਸਰੂਪ ਹੈ, ਇਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹੁਣ ਮੇਰਾ ਹੀ ਸਰੂਪ ਹੋ ਗਏ ਨੇ, ਇਸ ਪ੍ਰਕਾਰ ਜਾਨਣਾ ਕਰੋ।
ਇਸੀ ਪ੍ਰਕਾਰ ਇਸੇ ਮਨ ਮਾਨੈ,
ਜਿਵੇਂ ਤੁਸੀਂ ਮੈਨੂੰ ਮੱਥਾ ਟੇਕਦੇ ਹੋ, ਮੈਨੂੰ ਮੰਨਦੇ ਹੋ, ਇਸੇ ਪ੍ਰਕਾਰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਮੰਨੋ।
ਦੋਨ ਰਜਾਏ ਸਤਿਗੁਰ ਕੀ ਸਭ ਹੈ,
ਇਸ ਪ੍ਰਕਾਰ ਤਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣ ਕਰਕੇ
ਬੁੱਢੇ ਤੇ ਆਦਿਕ ਸਿੱਖ ਸਾਵੇ,
ਬਾਬਾ ਬੁੱਢਾ ਜੀ ਹੋਰ ਜਿੰਨੇ ਵੀ ਸਿੱਖ ਸਨ,
ਰੁੱਖ ਬਿਲੋਕ ਕਹਿ ਦੁੱਖ ਨਿਕੰਦਨ,
ਦੁੱਖਾਂ ਨੂੰ ਕੱਟਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੁੱਖ ਵੇਖ ਕਰਕੇ
ਉਠ ਤਤਕਾਲ ਕੀਨ ਸਭ ਬੰਦਨ,
ਤੇਜ਼ੀ ਨਾਲ ਉੱਠ ਕਰਕੇ ਸਾਰਿਆਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ।
ਜੁਗਲ ਆਤਮ ਉੱਠੇ ਨਾ ਕੋਈ,
ਇਸ ਪ੍ਰਕਾਰ ਸੋ ਸਾਰੀ ਸੰਗਤ ਜਿਹੜੀ ਸੀ ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗਤੀ ਬਖਸ਼ਿਸ਼ ਕਰਕੇ ਆਪਣੇ ਅੰਗਾਂ ਦੇ ਨਾਲ ਲਾ ਕਰਕੇ ਭਾਈ ਲਹਿਣੇ ਤੋਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਣਾ ਕਰਕੇ ਗੁਰਤਾ ਗਤੀ ਬਖਸ਼ਿਸ਼ ਕਰਕੇ ਸੰਗਤ ਨੂੰ ਸਤਿਗੁਰਾਂ ਦੇ ਚਰਨੀ ਲਾਇਆ ਹੈ। ਸੋ ਬਾਕੀ ਜਿਸ ਤਰ੍ਹਾਂ ਪ੍ਰਸੰਗ ਆਵੇਗਾ ਆਪਾਂ ਕੱਲ ਨੂੰ ਵਿਚਾਰ ਕਰਾਂਗੇ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਜੀ। ਸਤਿਗੁਰਾਂ ਦਾ ਇਤਿਹਾਸ ਜੀਵਨ ਕੌਤਕ ਅਗਾਧ ਬੋਧ ਨੇ ਅੰਤ ਨਹੀਂ ਪਾਇਆ ਜਾ ਸਕਦਾ। ਆਪ ਸੰਗਤ ਅਤੇ ਗੁਰੂ ਮਹਾਰਾਜ ਜੀ ਬਖਸ਼ਣ ਯੋਗ ਹੋ, ਦਾਸ ਨੂੰ ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ੇ। ਸਤਿਗੁਰਾਂ ਦੀ ਸਿੱਖੀ ਸਾਡੇ ਹਿਰਦੇ ਚ ਵਸੇ, ਗੁਰੂ ਮਹਾਰਾਜ ਦਾ ਉਪਦੇਸ਼ ਸਾਨੂੰ ਪ੍ਰਾਪਤ ਹੋਵੇ ਤਾਂ ਜੋ ਲੋਕ ਚੁੱਕੇ ਤੇ ਪ੍ਰਲੋਕ ਚੇਲੇ ਹੋਣ। ਫਤਿਹ ਬੁਲਾਓ ਜੀ, ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।